ਲੋਕਾਂ ਦੇ ਖਿਆਲਾਂ ਨੂੰ ਆਪਣੇ ਅੰਦਰ ਲੈਂਦਾ ਹੋਇਆ ਇਹ ਗਲਤ ਰਸਤੇ ਨੂੰ ਅਖਤਿਆਰ ਕਰਦਾ ਹੈ, ਜਿਸ ਦਾ ਨਤੀਜਾ ਜਿਸ ਦਾ ਫਲ ਇੱਥੇ ਵੀ ਦੁੱਖ ਅੱਗੇ ਵੀ ਦੁੱਖ। ਸੋ ਆਓ ਇਸ ਗੱਲ ਨੂੰ ਗੁਰੂ ਜੀ ਬਾਰ ਬਾਰ ਇਸ ਤਰੀਕੇ ਸਿਰ ਫਰਮਾਉਂਦੇ ਹੈ।
ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ,
ਆ ਗਏ ਨੇ। Thank you.
ਆਇਓ ਲੋਇਣ ਅੰਤਰ ਬਾਹਰ ਘਟ ਘਟ ਕੀ ਤੂਤ ਤੂੰ ਹੀ ਤੂੰ ਹੀ ਮਾਇਣ। ਮਰਦਾਨੇ ਨੇ ਰਬਾਬ ਵਜਾਇਆ, ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਇਹ ਸ਼ਬਦ ਦਾ ਉਚਾਰਨ ਕੀਤਾ। ਗੁਰਬਾਣੀ ਤਿੰਨ ਦਰਜਿਆਂ ਵਿੱਚ ਉਚਾਰਨ ਕੀਤੀ ਹੈ, ਭਿਆਨਕ ਰੌਚਕ ਯਥਾਰਥ, ਭਿਆਨਕ ਰੌਚਕ ਯਥਾਰਥ। ਇਹ ਸ਼ਬਦ ਯਥਾਰਥ ਬਚਨ ਜੋ ਗੁਰਮੁਖਾਂ ਦੀ, ਆਰਖਾਂ ਦੀ, ਪਰਮੇਸ਼ਰ ਦੇ ਪਿਆਰਿਆਂ ਦੀ, ਸਤਵੇਤਿਆਂ ਦੀ ਅਵਸਥਾ ਹੈ, ਸੋ ਉਸ ਮੁਤਾਬਕ ਉਚਾਰਨ ਕੀਤਾ। ਸਤਸੰਗ ਦਰਅਸਲ ਇੱਕੋ ਹੀ ਸੰਸਾਰ ਕਈ ਤਰੀਕੇ ਸਿਰ ਆਪਣੀ ਦ੍ਰਿਸ਼ਟੀਕੋਣ ਤੇ ਪ੍ਰਤੀਤ ਹੋ ਰਿਹਾ ਹੈ। ਅਗਿਆਨੀ ਇਸ ਨੂੰ ਕੁਛ ਹੋਰ ਸ਼ਕਲ ਵਿੱਚ ਦੇਖਦਾ ਹੈ, ਜਗਿਆਸੂ ਹੋਰ ਸ਼ਕਲ ਵਿੱਚ ਦੇਖਦਾ ਹੈ, ਲੇਕਿਨ ਅਦਵੇਤੇ ਜਿਹੜੇ ਗਿਆਨਵਾਨ ਗੁਰਮੁਖ ਹਨ ਉਹ ਇਸ ਸ਼ਕਲ, ਇਸ ਸੰਸਾਰ ਨੂੰ ਕੁਛ ਹੋਰ ਸ਼ਕਲ ਵਿੱਚ ਦੇਖਦੇ ਹਨ। ਜਿਵੇਂ ਇੱਕੋ ਹੀ ਰੱਸੀ ਮਰਕ ਚਾਣੇ ਵਿੱਚ ਦੇਖਣ ਵਾਲਿਆਂ ਨੂੰ ਆਪਣੀ ਦ੍ਰਿਸ਼ਟੀਕੋਣ ਦੁਆਰਾ ਬਹੁਤ ਕਿਸਮ ਦੀ ਪ੍ਰਤੀਤ ਹੁੰਦੀ ਹੈ। ਕੋਈ ਤਾਂ ਉਸਨੂੰ ਜ਼ਮੀਨ ਦੀ ਤੇੜ ਦੇਖਦਾ ਹੈ, ਕਿਸੇ ਨੂੰ ਉਹ ਸਭ ਕਰਕੇ ਪ੍ਰਤੀਤ ਹੋ ਰਹੀ ਹੈ, ਦੁੱਖ ਦਾ ਕਾਰਨ ਬਣ ਰਹੀ ਹੈ, ਲੇਕਿਨ ਜਿਹੜਾ ਅੱਛੀ ਤਰ੍ਹਾਂ ਉਸਨੂੰ ਰੋਸ਼ਨੀ ਵਿੱਚ ਦੇਖਦਾ ਉਸਨੂੰ ਰੱਸੀ ਨੂੰ ਰੱਸੀ ਨਹੀਂ ਦੇਖਦਾ। ਇਸੇ ਤਰ੍ਹਾਂ ਇਹ ਜਗਤ ਵਾਹਿਗੁਰੂ ਅੰਤਰਜਾਮੀ ਦਾ ਆਪਣਾ ਨਿਸ਼ਚਿਤ ਰੂਪ ਹੈ। ਗੁਰੂ ਬਾਬਾ ਜੀ ਦੀ ਜੋ ਤਾਲੀਮ ਹੈ ਬੜੀ ਸੁਖੈਨ ਔਰ ਯਥਾਰਥ। ਕੀ ਫਰਮਾਉਂਦੇ ਹਨ? ਜਲ ਧਰਮ ਯਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਜਲਾਂ ਥਲਾਂ ਵਿੱਚ, ਪਹਾੜਾਂ ਵਿੱਚ ਇੱਕੋ ਹੀ ਵਾਹਿਗੁਰੂ ਅੰਤਰਜਾਮੀ ਪਰਿਪੂਰਨ ਹੋ ਰਿਹਾ ਹੈ। ਜਿਵੇਂ ਅਨੇਕਾਂ ਹੀ ਝੱਗ ਲਹਿਰ ਬੁਦਬੇ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੋਇਆ ਕਰ, ਸਮੁੰਦਰ ਪਾਣੀ ਦਾ ਸਮੁੰਦਰ ਲਵਾ ਲਵ ਹੈ। ਜ਼ੋਰ ਦੀ ਹਵਾ ਚੱਲੀ, ਹਵਾ ਦੀ ਵੇਗ ਦੇ ਨਾਲ ਬਹੁਤ ਸਾਰੀਆਂ ਲਹਿਰਾਂ, ਬਹੁਤ ਸਾਰੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠੀਆਂ, ਝੱਗ ਹੋ ਗਈ, ਬੁਦਬੁਦੇ ਹੋ ਗਏ। ਉਹਨਾਂ ਦੇ ਅੰਦਰ ਬਾਹਰ ਕੀ ਚੀਜ਼ ਹੈ? ਪਾਣੀ ਹੀ ਪਾਣੀ। ਜਿਸ ਵਕਤ ਕੁਛ ਦੇਰ ਹਵਾ ਚੱਲਦੀ ਰਹੀ, ਅਖੀਰ ਹਵਾ ਸ਼ਾਂਤ ਹੋ ਗਈ, ਹਵਾ ਦੇ ਸ਼ਾਂਤ ਹੋਣ ਤੋਂ ਬਾਅਦ ਸਮੁੰਦਰ ਵਿੱਚ ਸਤਾ ਡਿੱਗ ਗਈ, ਫਿਰ ਉਹ ਚੱਲ ਲਹਿਰ ਬੁਦਬੁਦੇ ਪਤਾ ਨੀ ਕਿੱਧਰ ਅਲੋਪ ਹੋ ਜਾਂਦੇ ਹਨ। ਪਾਣੀ ਤੋਂ ਉਤਪਤ ਹੋਏ ਸਨ, ਅੰਦਰ ਬਾਹਰ ਪਾਣੀ ਹੀ ਪਾਣੀ ਸੀ, ਪਾਣੀ ਰੂਪ ਸਨ, ਅਖੀਰ ਪਾਣੀ ਹੀ ਹੋ ਗਏ। ਇਸੇ ਤਰ੍ਹਾਂ ਹੀ ਆਦ ਅੰਤ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਇੱਕ ਵਾਹਿਗੁਰੂ ਅੰਤਰਜਾਮੀ ਤੋਂ ਤਮਾਮ ਪ੍ਰਪੰਚ ਪੈਦਾ ਹੋਇਆ, ਉਹਦੇ ਅੰਦਰ ਬਾਹਰ ਹੋਈ ਪਰਿਪੂਰਨ, ਅਖੀਰ ਸਾਕਾਰ ਜੋ ਹੈ ਨਾਮ ਰੂਪ ਉਸੀ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਗੁਰੂ ਬਾਬਾ ਜੀ ਦਾ ਸਿਧਾਂਤ ਹੈ। ਗੁਰੂ ਨਾਨਕ ਜੀ ਦੀ ਸਾਰੀ ਸਿੱਖਿਆ, ਸਾਰੀ ਤਾਲੀਮ ਇੱਕ ਓਂਕਾਰ ਵਿੱਚ ਹੀ ਖਤਮ ਹੋ ਜਾਂਦੀ ਹੈ। ਹੁਣ ਪਰਮਾਤਮਾ ਕਾਰ ਕੇਵਲ ਇੱਕ, ਉਸ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ ਹੋਗਾ। ਇਸ ਸਿਧਾਂਤ ਤੇ ਪਹੁੰਚਣ ਵਾਸਤੇ ਗੁਰੂ ਬਾਬਾ ਜੀ ਨੇ ਸਾਰੀ ਸਿੱਖਿਆ ਦਿੱਤੀ, ਜਿਸ ਨੂੰ ਤਿੰਨ ਹਿੱਸਿਆਂ ਵਿੱਚ ਕਰਮ, ਉਪਾਸ਼ਨਾ, ਗਿਆਨ ਜਾਂ ਗਿਆਨਕ ਰੌਚਕ ਯਥਾਰਥ ਵਿੱਚ ਵੰਡਿਆ। ਇਹ ਅਵਸਥਾ ਜਿਸ ਵਕਤ ਇਸ ਸਟੇਜ ਤੇ ਪਹੁੰਚਦਾ ਹੈ, ਇਸ ਅਵਸਥਾ ਤੇ ਪਹੁੰਚਦਾ ਹੈ, ਉਸ ਪੁਰਸ਼ ਨੂੰ ਮੁਕਤ ਵੀ ਕਹਿ ਦਿੰਦੇ ਨੇ। ਸੋ ਉਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ, ਜਿਸ ਪਰਮੇਸ਼ਰ ਤੋਂ ਵਿਛੜ ਕੇ ਬੁਲਬੁਲਾ, ਜਿਸ ਪਾਣੀ ਤੋਂ ਵਿਛੜ ਕੇ ਬੁਲਬੁਲਾ ਅਲਹਿਦਾ ਹੋਇਆ ਸੀ। ਜਦੋਂ ਬੁਲਬੁਲਾ ਟੁੱਟ ਗਿਆ ਫਿਰ ਪਾਣੀ ਨੂੰ, ਪਹਿਲਾਂ ਵੀ ਪਾਣੀ ਕਿਸੇ ਤਰ੍ਹਾਂ ਦਰਸ। ਇਹ ਹੈ ਸੰਸਾਰ ਦੀ ਅਵਸਥਾ, ਇਹ ਦ੍ਰਿਸ਼ਟੀਕੋਣ ਉਹਨਾਂ ਗੁਰਮੁਖਾਂ, ਪਰਮੇਸ਼ਰ ਦੇ ਪਿਆਰਿਆਂ, ਆਰਥਾਂ ਅਤੇ ਵੇਤੀਆਂ ਦਾ ਹੈ। ਸੋ ਇਸ ਨੂੰ ਗੁਰੂ ਜੀ ਨੇ ਇਸ ਤਰੀਕੇ ਸਿਰ ਦਰਸਾਇਆ। ਇਸ ਸ਼ਬਦ ਦਾ ਬਾਰ ਬਾਰ ਅਲਾਪ ਕਰਕੇ ਉਚਾਰਨ ਕੀਤਾ। ਅਰਦਾਨੇ ਨੇ ਰਬਾਬ ਵਜਾਏ, ਸ਼ਬਦ ਦੀ ਆਵਾਜ਼ ਦੂਰ ਤੱਕ ਪਹੁੰਚੀ। ਜਿਸ ਜਿਸ ਚੀਜ਼ ਨਾਲ ਟੱਚ ਹੋਈ ਉਸ ਵਸਤੂ ਨੂੰ ਪਵਿੱਤਰਤਾ ਸ਼ੁੱਧੀ ਹਾਸਲ ਹੋਈ। ਸਾਸਨ ਸ਼ੁੱਧ ਜਾਂ ਪਵਿੱਤਰ ਵਸਤੂ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ, ਬਾਕੀ ਸਭ ਕੁਛ ਅਸ਼ੁੱਧ ਹੀ ਅਸ਼ੁੱਧ ਹੈ। ਅਸ਼ੁੱਧ ਅਸਤ ਜੜ ਦੁੱਖ ਰੂਪ ਹੈ। ਸਾਰੀਆਂ ਚੀਜ਼ਾਂ ਪਰਮੇਸ਼ਰ ਤੋਂ ਬਿਨਾ, ਉਸਦੇ ਨਾਮ ਤੋਂ ਬਿਨਾਂ ਅਸ਼ੁੱਧ ਹਨ। ਸਰੀਰ ਜਿਸ ਨੂੰ ਅਸੀਂ ਦਿਨ ਰਾਤ ਸ਼ੁੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਫ਼ਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਬਿਮਾਰੀ ਨੂੰ ਦੱਸਿਆ ਜਲ ਤੋਦੇ ਬੋਧੇ ਅਨੀਤ ਸ਼ੁੱਧ ਕਾਂ ਹੋਏ ਚਾਚੀ ਸੀ, ਫਿਰ ਵੀ ਸ਼ੁੱਧ ਨਹੀਂ ਹੁੰਦਾ। ਜਿਤਨੇ ਦੁਆਰੇ ਸਭ ਵਿੱਚੋਂ ਮੈਲ ਕਰਦੀ ਹੈ, ਅੱਖਾਂ ਚੋਂ ਮੈਲ, ਕੰਨ ਚੋਂ ਮੈਲ, ਮੂੰਹ ਚੋਂ ਮੈਲ, ਨਸਾਂ ਚੋਂ ਮੈਲ, ਰੋਮ ਵਿੱਚੋਂ ਮੈਲ ਨਿਕਲਦੀ ਹੈ। ਕਦੇ ਇਸ ਦੀ ਅਵਸਥਾ ਨੂੰ ਵੀ ਕਦੇ ਵੀ ਸ਼ੁੱਧ ਨਹੀਂ ਹੋ ਸਕਦਾ, ਸਫਾਈ ਰੱਖਣੀ ਜ਼ਰੂਰੀ ਹੈ। ਲੇਕਿਨ ਕਿਹੜਾ ਜਿਹੜੀ ਸ਼ੁੱਧ ਵਸਤੂ ਨੂੰ ਸ਼ੁੱਧ ਕੈਸੇ ਕੀਤਾ ਜਾਵੇ, ਜਿਉਂ ਗੁਰੂ ਜੀ ਨੇ ਐਸਾ ਸਿਕਸ਼ਾ ਦਿੰਦਿਆਂ ਹੋਇਆਂ ਉਚਾਰਨ ਕੀਤਾ।
ਉਤਰੀ ਤੇਰੀ ਜੀ ਵਿਦ ਕਰ ਫਾਕੀ, ਵਿਦ ਕਰ ਫਾਕੀ,
ਕਹਿ ਦੂੰਗਾ ਅਗਿਆਨ ਹੈ। ਕਹਿੰਦੇ ਇਸ਼ਰਤ ਕਿਵੇਂ ਹੋਵੇ? ਇੱਕ ਵਸਤੂ ਜੇ ਤਾਂ ਹੋਵੇ ਪਰਮੇਸ਼ਰ ਨੂੰ ਬੁੱਝ ਕੇ ਉਸਦਾ ਭਜਨ ਕੀਤਿਆਂ ਹੀ ਪਵਿੱਤਰ ਹੁੰਦਾ, ਦਿਨ ਬੁੱਝੇ ਉਸਦਾ ਨਾ ਪਾਠ, ਬਿਨਾ ਉਸਦੇ ਜਾਣੇ ਉਸਦੀ ਭਗਤੀ ਸਦਾ ਹੀ ਪਵਿੱਤਰ ਹੈ। ਸਾਡੇ ਉਸਨੂੰ ਜਾਣ ਵਾਸਤੇ ਕਿਸ ਵਸਤੂ ਦੀ ਜ਼ਰੂਰਤ ਹੈ? ਕਹੋ ਨਾਨਕ ਗੁਰੂ ਕੁਰਬਾਨ ਜਾਂ ਤੇ ਪਾਈਏ ਹਰ ਗੁਰਖ ਸੁਰਾਨ। ਗੁਰੂ ਕਿਰਪਾ ਸੇ ਪ੍ਰਭੂ ਦੀ ਪ੍ਰਾਪਤੀ, ਗੁਰੂ ਤੇ ਕੁਰਬਾਨ ਬਲਿਹਾਰੇ ਗਏ, ਜਿਸ ਦੀ ਕਿਰਪਾ ਕਰਕੇ ਉਹ ਸੁਜਾਨ ਸ਼ੁੱਧ ਸੱਚੀ ਤਨੰਦ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਆਓ ਸਾਧ, ਇਹ ਸਰੀਰ ਇਹ ਵੀ ਅਵਸਥਾ ਸ਼ੁੱਧ ਵਸਤੂ ਪਰਮੇਸ਼ਰ ਹੈ ਜਾਂ ਉਸਦਾ ਨਾਮ ਸ਼ੁੱਧ ਹੈ, ਪਵਿੱਤਰ ਹੈ ਔਰ ਸਭ ਕੁਛ ਅਸ਼ੁੱਧ ਦੱਸਿਆ ਹੈ। ਸੋ ਹਾਂ, ਜਿੱਥੇ ਜਿਸ ਜ਼ਬਾਨ ਨਾਲ ਉਸਦਾ ਨਾਂ ਜਪਿਆ ਜਾਵੇ ਉਹ ਜ਼ਬਾਨ ਵੀ ਪਵਿੱਤਰ ਤੇ ਸ਼ੁੱਧ ਮੰਨੀ, ਜਿਨ੍ਹਾਂ ਕੰਨਾਂ ਦੁਆਰਾ ਉਸਦਾ ਜਸ ਸੁਣਿਆ ਜਾਵੇ ਉਹਨਾਂ ਨੂੰ ਪਵਿੱਤਰ ਤੇ ਸ਼ੁੱਧ ਮੰਨਿਆ। ਹੋਰ ਕੀ ਕਹਿਣਾ, ਜਿੱਥੇ ਬੈਠ ਕੇ ਵਾਹਿਗੁਰੂ ਦਾ ਜਸ ਭਜਨ ਕੀਤਾ ਜਾਵੇ ਉਹ ਥਾਂ ਨੂੰ ਵੀ ਪਵਿੱਤਰ ਮੰਨਿਆ। ਸਤਿਗੁਰੂ ਜੀ ਐਸਾ ਉਚਾਰਨ ਕਰਦੇ
ਪ੍ਰਭ ਪਿਆਰੇ ਜੀ, ਜਿੱਥੇ ਤੇਰਾ ਨਾਮ ਜਪੀਏ, ਪ੍ਰਭ ਪਿਆਰੇ ਜਿੱਥੇ ਤੇਰਾ ਨਾਮ ਜਪੀਏ, ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ ਮਰਦਾਨੇ ਦਾ ਉਸ ਤਰਫ ਮੂੰਹ ਸੀ, ਆਮੋ ਸਾਹਮਣੇ ਬੈਠਣ ਕਰਕੇ ਮਰਦਾਨੇ ਦੀ ਨਿਗਾਹ ਅਚਨਚੇਤ ਹੀ ਸਾਹਮਣੇ ਜਾਂਦੀ ਹੈ। ਇੱਕ ਦ੍ਰਿਸ਼ ਨਜ਼ਰ ਆਇਆ, ਕੀ ਦੇਖਿਆ? ਇੱਕ ਮੁਰਦਾ ਪਿਆ। ਸ਼ਾਸਨ ਇਨਸਾਨ ਦੋ ਚੀਜ਼ਾਂ ਦਾ ਬਣਿਆ,
روح اور جسم، جیواتما اور دیہ یا سول اینڈ باڈی. اسی ان دونوں چیزاں وچ سوچو کی ہے، انسان نے بھول کر کے اپنے آپ نو ساڈے تین تدے ماتری منیا ہے. بس اس دی بھول ایہو جی ہی ہے جویں ایک مکی مکان وچ رہن والا شخص کسی نشے دے ادھین ہو کے اپنے آپ نو بجائے مکینے مکان منن لگ پے. اسی طرح یہ جیواتما دی ایہو جی ہی بھول ہے، اگیان روپی نشے دے ادھین ہو کے اے جیواتما اپنے آپ نو ساڈے تین تدے ماتر من رہا ہے. سو یوں اتنی دیر تک یہ دونوں چیزاں وچوں جسم اور جیواتما وچوں مکھ چیز کیڑی ہے، مکھتا کیڑی چیز دی ہے؟ شاستر درسل مکھ چیز ہے جیواتما، پرمیشور دی انس. جے وہ نہ ہوئے جسم رہ نہیں سکتا، اس دی سطح کر کے ہی پیر چلتے ہیں، اس دی سطح کر کے ہی ہاتھ دندے لیندے ہیں، اس دی سطح کر کے اکھاں دیکھدی ہیں، اس دی سطح کر کے ہی کن سنتے ہیں، وہ سطح کر کے جیب بولتی ہے رس لینی ہے، وہ سطح کر کے من پورے اٹھاؤں ہے، وہ سطح کر کے بدھ وچار کرتی ہے اتیاد. اگر اس کی سطح نہ ہو یہ سارا شریر جڑ ہے نکارا. یوں کہہ لو جی میں کرنٹ تو بنا جتنے بلب ٹیوبس پکھے اور ہور انجن وغیرہ ہیٹر وغیرہ چلتے ہیں نکارے ہیں جڑ ہیں. اگر کرنٹ ایک سیکنڈ واسطے ختم ہو جائے بجلی تو سارے بند. سار وستو کی ہے بجلی کرنٹ. اسی طرح جسم دے وچ سار وستو جیواتما ہے، وہ کی چیز ہے؟ وہ پرمیشور دی انس. کہو کبیرے رام کی انس دس کاغذ پر مٹے نہ منس، وہ پرمیشور دی انس ہے. ساڈا اپنا آپا انہاں دونوں وچوں کی ہویا؟ اسی دے ہوئے یا کہ جیواتما ہوئے؟ وچار کرنی ساسن درخل رہی دے نہیں، اسی جیواتما پرمیشور دی انس ہے. پرمیشور پریپورن پرماتما، سارے پریپورن واحگرو کی جوت جہی پرماتما کہنے، شریر کی حد کے اندر جہی وہ جوت ہے اس نے جیو آتما کہنے. یوں کہہ لو سمندر اور بوند، پرمیشور سمندر ہے، یہ جیو جہاں بوند ہی نہیں، بوند کا سمندر کے نام ملاپ ہو جاتا ہے. سو اور دوسری جیو کا ملاپ نہیں ہو سکتا، ایک جنس دیا وسطوں کا ملاپ ہوا کرتا ہے. آؤ اس جسم کی بابت میں دسیا ہے، اگر یہ جیواتما نکل جائے یہ کچھ کرن دیکھ دیں اور وہ سارے ورتوں چاہیے گلا. فلانا مر گیا، مرنا کی ہوں؟ جیواتما دا جسم دے نال علیحدہ ہو جانا، یا جسم دا جیواتما علیحدہ ہو جانا اس نو مرنا کہہ دیندے ہیں، اور کوئی جیواتما نے دیہ دھارن کر لینی اس نو جمنا کہہ دیندے ہیں. یہ جنمان دا سلسلہ بڑی دیر تو چلے آ رہا، دیہ دھار کے بار بار دکھاں تکلیفاں کلیشاں دا شکار ہو رہا ہے جیواتما. سو چھٹکارے دے واسطے جتن کرتا ہے، تر لے لینا ہے، غیر لازمی جی بے قاعدہ جی طریقہ اختیار کرتا ہے، کوئی شراب کباب اور ادھر ادھر گلوں دوارا اپنے آپ سکھی کرنے کی کوشش کرتا ہے، لیکن ساسن سکھی نہیں ہوتا. پورن سکھی ہونا ہے پربھو نو مل کے ہی ہونا ہے، کیونکہ سکھ سنکھ واحگرو ہے، اس نو ملے بنا یہ پورن سکھی ہو نہیں سکتا. جب تو سرشٹی رہتی، جب تک سرشٹی رہے گی انسان دے یعنی جیواتما دے چت وچ پورن سکھی ہونے کی لالسا لگی چلی آ رہی ہے، زیادہ تو زیادہ سکھی ہونے کی لالسا لگی چلی آ رہی ہے، پر بے قاعدہ طریقے، بے قاعدہ طریقے سے اپنے آپ سکھی کرنے کی کوشش کی، بجائے سکھی دے زیادہ دکھی ہوں چلا جا. سکھ کے ہیت بہت دکھ پاوت سیو کرت جن جن کی. پورن سکھی اس نے تدو ہی ہونا ہے جس وقت یہ پربھو جو سکھ سروپ ہے، جو واحگرو آنند سروپ ہے، آنند کا ساگر ہے، آنند کا سمندر ہے، مل جائے گا پورا سکھی تدے ہوئے گا، ورنہ ہو کوئی طریقہ نہیں. یہ کد ہوئے گا؟ جدو گرو شبد پراپت ہوئے گی. سو پھر واحگرو کی بھگتی کرے گا، بھگتی کر کے اس مل جائے گا، اور کوئی طریقہ نہیں. آؤ اس طریقے سے اس کی ستیا کر کے ہی جی کروڑا ہی ذرے لوہے دے نکنا تیس یا چمک کے اوپر پھیریاں حرکت کرتے ہیں، ناچ کرتے ہیں. اسی طرح اندریہ انتکرن کا جتنا بھی سنگھات ہے اس واحگرو کی سطح کر کے ہی حرکت کرتا ہے. کیوں فرمانے گرو جی پڑھو ذرا.
کیسے نچت ہے مٹی کا Thank you.
का पुतला कैसे नचत है, देखे देखे सुने बोले दौरे वही फिरता है, जब किस पावे तो गर्व करता है, माया गई तब रोग लगता है। शरीर यानी कदे आसरे हरकत करता है तो जीवात्मा के छोड़ दे, तो इस करके जो ए निकल जाता है अलहरा हो जाता जीवात्मा, यह शरीर मुड़ता इस नूत कह लग पे संबंधी मित्र दोस्त जिन्हों सारी जिंदगी गुजारी होंगी है, इन्हें जल्दी कुरान निकालो भूत रहन की होंगी है, भूत क्यों घर में रहन दिता है, देख लो सारे बीत दया ऐसी गल तो नहीं हो गई बुझी हो रोज सब महंगी बीत दया संसार का सारे का यही हाल है। एक दफा का जिक्र एक माई का बच्चा गुजर जाता बड़ा दुख होया हों मोह, उसने डॉक्टर पास फिरना शुरू किया, तो हर एक डॉक्टर कहना माता मर चुके हैं मौत का कोई इलाज नहीं, डॉक्टर बीमारी का इलाज करते हैं मौत का इलाज इन्हें पास नहीं, इस वाहगुरु ने अपने हथ रखी हुई है इस करके गुजर गया तुर गया, हूं शांति का सबर का तीर था यही वही गल, पर बेचारी ने बड़ा दुख है खेल डॉक्टर सहना सी कुछ रूहानी पेटा का भी बात कुछ सी, उस बहुत उदास जान के बेचारी कह लगे माता तू दुखी है क्यों मर गया, यह तो सवाल ही नहीं पैदा हों, भला जे तेरा ख्याल है मैं जिंदा कर सकता, एक थोड़ी जी चीज तू लिया दे, बड़ी खुश हुई है सुन के आसराजा हो गया, वो कह लगी की चीज मामूली चीज है सौ की चुटकी जाएगी थोड़ी सौखी गल है, पर माता गल ए उस घर तो लिया जिस घर का कोई मरिया ना हो, तो बड़ी खुश हुई बेचारा नहीं जे सोचिया नहीं पिंड दे सिरे तो ला के हर घर कुछ दी बुझे थोड़ा कोई मरिया नहीं थोड़ा कोई गुजरिया तो नहीं, हम सारे कहने माजी तू बोली है किड़ा घर है जी का कोई गुजरिया नहीं, ये संसार तो इसी तरह खेल चली आई है बुलबुले बनी जाते फुटी जाते हैं, सो जो सारे पिंड फिरे आई आके डॉक्टर कह लगी डॉक्टर साहब कोई हजा कर नहीं फिर कह घबराई कि मैं माता इस संसार का खेल इस तरह चले आया है, इस करके मुंह ममता दुख का कारण होंगी है विचार द्वारा जिड़ा पुरुष प्रभु की भक्ति में लीन होके इस विचार आ जाए उन्होंने इस गल का खेद या दुख नहीं होया कर, तो अवसास क्यों एक मुर्दा पिया होया है जिदे चेतन कला निकल चुकी है जीवात्मा निकल चुकया है शरीर जड़ पिया होया, सो उस मुर्दे की तरफ एक बघ्याड़ तानसी जोनी का जानवर बघ्याड़ सारे जानते बघ्याड़ जिसका शरीर बड़ा किरच दुबला तसलियां निकलिया लक्का लग्या जिसको देखने पर प्रतीत हूं मन कई दिन का भुखा पवेगा, वो बघ्याड़ उस मुर्दे की तरफ आ गया, आके पहले उस मुर्दे के चार चिरे कई चक्कर कटे मुड़कर लिया पांच चार कदम जाके फिर मुड़िया आया वापस मुड़िया आया आके उस मुर्दे नूं पैरां वालों सूंघना शुरू कर दिया, पैर सूंघे हथ सूंघे मस्तक सूंघिया सारा शरीर सूंघिया अखीर मुड़ चले खादा नहीं, एक कौतक मरदाना देख रहा सी गुरु बाबा जी उस तक पिट सी मरदाने की चित्री शंका पैदा हो गई, तामसी जोनी का जानवर फिर भुखा प्रतीत हों लक्का लग्या पसली निकलिया दुबला, फिर यह मुर्दा इसका खाजा सी इन खादा क्यों नहीं, पहले चार छिड़े फिर मुड़े आया फिर सारे शरीर सूंघ सूंघा के फिर मुड़ गया, इस गल मरदाने की चित विच शंका पैदा होया तो दोवें हाथ जोड़ के उसने गुरु बाबा जी के चरण में अर्ज की गरीब नवाज सच्चे पातशाह हजूर के पिछले पास एक कौतक देखे एक मुर्दा उस तरफ एक बघ्याड़ तामसी जोनी के जानवर लक्का लगे पसली निकली दुबला प्रतीत हूं बड़ा भुख है, पहले चार फिर फिर के मुड़ गया फिर कुछ कदम वापस जाके फिर सारे शरीर सूंघ सूंघा के फिर मुड़ गया खाता क्यों इस गल की फेर है, गुरु बाबा जी सर्वक पुरुष जो सुन के मरदाने की गल क्यों मरदाने भावी इस गल का जवाब तेन अच्छी तरह दिता जा सकता है, पर बेहतर है उस बघ्याड़ नूं बुलावे उसकी जबानी तेरा शंका दर अच्छी तरह निवृत्त हो जाएगा, मुराने ने बघ्याड़ नूं आवाज दी बघ्याड़ मुड़िया श्रद्धाहीन पुरशे ते उथे सवाल पैदा करता लो जी एक बघ्याड़ तामसी जोनी दे जानवर आवाज दिते कैसे आ सकता है, ठीक है श्रद्धाहीनता द्वारा तो हिरदी गल है प्रशासन जिहड़े ਗੁਰੂ ਬਾਬਾ ਜੀ ਕੋਈ ਦੁਨਿਆਵੀ ਬੰਦਾ ਨਹੀਂ ਸੀ, ਕੋਈ ਆਦਮੀ ਨਹੀਂ ਸੀ। ਗੁਰੂ ਬਾਬਾ ਜੀ ਅਕਸ਼ਰ ਪੁਰਸ਼ਾਂ ਨਵਾਂ ਦੇ ਓਅੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿਚ ਇਸ ਰੂਪ ਵਿਚ ਪ੍ਰਗਟ ਕੀਤਾ ਦਿਨ ਉਧਾਰ ਵਾਸਤੇ, ਜਿਹਦੇ ਹੁਕਮ ਦੇ ਵਿਚ ਸਭ ਕੁਛ ਹੀ ਹੈ। ਤਿੰਨੇ ਲੋਕ ਚੌਦਾਂ ਸਾਲ ਗੁਰੂ ਬਾਬਾ ਦੇ ਹੁਕਮ ਤੋਂ ਬਾਹਰ ਕੀ ਸੀ, ਇਸ ਕਰਕੇ ਉਹਦੇ ਹੁਕਮ ਨੂੰ ਇਹ ਬਗਿਆਰ ਕਿਵੇਂ ਟਾਲ ਸਕਦਾ ਸੀ। ਸੋ ਬਗਿਆਰ ਆਵਾਜ਼ ਸੁਣ ਕੇ ਛੱਤ ਆ ਜਾਂਦਾ ਹੈ। ਮਰਦਾਨੇ ਪੁੱਛ ਭਾਈ ਆ ਗਿਆ। ਮਰਦਾਨੇ ਨੇ ਪੁੱਛਿਆ, ਭਾਈ ਤੂੰ ਤਾਮਸੀ ਜੋਨੀ ਦਾ ਜਾਨਵਰ, ਤੇਰਾ ਖਾਜਾ ਹੀ ਮਾਨਸ ਹੈ, ਫਿਰ ਉਹ ਮੁਰਦਾ ਜੋ ਪਿਆ ਉਸਦੀ ਚਾਰ ਪਲੇਟ ਫਿਰ ਕੇ ਮੁੜ ਗਿਆ, ਦੁਬਾਰਾ ਫਿਰ ਮੁੜ ਕੇ ਗਿਆ, ਸਾਰੇ ਸਰੀਰ ਨੂੰ ਸੁੰਘ ਸੁੰਘਾ ਕੇ ਫਿਰ ਮੁੜ ਗਿਆ, ਉਸਨੂੰ ਖਾਧਾ ਕਿਵੇਂ? ਹਾਲਾਂਕਿ ਤੂੰ ਭੁੱਖਾ ਪ੍ਰਤੀਤ ਹੋ ਰਿਹਾ ਕਿਉਂਕਿ ਤੇਰੇ ਸਰੀਰ ਤੋਂ ਹੀ ਜ਼ਹਿਰ ਹੁੰਦਾ। ਇਹ ਸੁਣ ਕੇ ਬਗਿਆਰ ਨੇ ਜਵਾਬ ਦੇਣ ਵਾਸਤੇ ਜਵਾਨ ਖੋਲ੍ਹੇ। ਸਾਧਨ ਜਿਤਨੇ ਜਾਨਵਰ ਹਨ ਆਪਣੀਆਂ ਬੋਲੀਆਂ ਗੱਲਾਂ ਬਾਤਾਂ ਕਹਿਣ ਸੁਣਨਾ, ਆਪਣੇ ਜਿਹੜੇ ਉਹਨਾਂ ਦੇ ਖਿਆਲ ਆਪਣੇ ਇੱਕ ਦੂਜੇ ਨੂੰ ਪ੍ਰਗਟ ਕਰ ਦੇਣਾ, ਪਰ ਇੱਥੇ ਕਿਉਂਕਿ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ ਜ਼ਰੂਰਤ ਸੀ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸਨੂੰ ਮਨੁੱਖੀ ਬੋਲੀ ਵਿੱਚ ਬੋਲਣ ਦੀ ਤਾਕਤ ਹੋਵੇ। ਜਿਵੇਂ ਕਿਸੇ ਮੌਕੇ ਪੰਜੋਖਰੇ ਅੱਠਵੇਂ ਗੁਰੂ ਨਾਨਕ ਨੇ ਉਹ ਇੱਕ ਗੂੰਗੇ ਤੋਂ ਗਿਆਨ ਕਰਵਾਇਆ ਸੀ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜਿਹਨਾਂ ਦੀ ਆਯੂ ਸਿਰਫ ਉਹਨਾਂ ਦੇ ਨਾਲ 7 ਸਾਲ ਦੀ। ਆਪ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਦਿੱਲੀ ਵੱਲ ਨੂੰ ਜਾ ਰਹੇ ਨੇ। ਹੌਲੀ ਹੌਲੀ ਪੜਾਈ ਪੜਾਈ, ਉਹਨਾਂ ਸਮਿਆਂ ਵਿੱਚ ਰੇਲਾਂ ਨਹੀਂ ਸਨ, ਮੋਟਰਾਂ ਨਹੀਂ ਸਨ, ਸੜਕਾਂ ਅੱਛੀਆਂ ਨਹੀਂ ਸਨ, ਸਵਾਰੀਆਂ ਪਾਲਕੀਆਂ ਦੀਆਂ, ਹੱਥੀਆਂ ਦੀਆਂ, ਘੋੜਿਆਂ ਦੀਆਂ, ਇਹੋ ਜਿਹੀਆਂ ਸਵਾਰੀਆਂ ਰਥਾਂ ਵਗੈਰਾ ਦੀਆਂ ਸਵਾਰੀਆਂ ਹੁੰਦੀਆਂ ਸਨ। ਹਜ਼ੂਰ ਦੀ ਛੋਟੀ ਜਿਹੀ ਆਯੂ ਪਰ ਗੁਰੂ ਨਾਨਕ ਵਾਲੇ ਤੇ ਹੁਣ ਹੌਲੀ ਹੌਲੀ ਥੋੜਾ ਜਿਹਾ ਸਫ਼ਰ ਰੋਜ਼ ਤੈਅ ਕਰਦੇ ਹਨ, ਉੱਥੇ ਠਹਿਰ ਕੇ ਦੀਵਾਨ ਕੀਰਤਨ ਸਤਸੰਗ ਦਾ ਲਾਭ ਲੋਕਾਂ ਨੂੰ ਪਹੁੰਚਦਾ ਹੈ ਔਰ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ। ਇਸੇ ਤਰ੍ਹਾਂ ਹੁਣ ਪੰਜੋਖਰਾ ਅੰਬਾਲੇ ਤੋਂ 5 ਮੀਲ ਫਾਸਲੇ ਤੇ ਸ਼ਹਿਰ, ਕਾਫੀ ਵੱਡਾ ਕਸਬਾ ਹੈ, ਉੱਥੇ ਹਜ਼ੂਰ ਨੇ ਕਈ ਦਿਨ ਕਿਆਮ ਰੱਖਿਆ। ਕਿਉਂ? ਪਿੱਛੋਂ ਵੱਲੋਂ ਕੁਛ ਸੰਗਤ ਹਜ਼ੂਰ ਦੇ ਦੀਦਾਰ ਵਾਸਤੇ ਆ ਰਹੀ ਸੀ, ਅਜੇ ਤੱਕ ਦੀਦਾਰ ਨਹੀਂ ਸਨ। ਸੋ ਉਹਨਾਂ ਦਾ ਖਿਆਲ ਸੀ ਦਰਸ਼ਨ ਮਿਲੇ ਦਾ, ਹਜ਼ੂਰ ਇਹ ਜਾਣ ਕੇ ਵੀ ਦਿੱਲੀ ਜਾ ਕੇ ਭਾਣਾ ਵਰਤਾ ਦੇਣਾ ਹੈ, ਉਹਨਾਂ ਪ੍ਰੇਮੀ ਨੂੰ ਦਰਸ਼ਨ ਨਾ ਹੋਇਆ ਉਹਨਾਂ ਨੂੰ ਨਾਸ਼ ਪਈ ਰਹੀ, ਬਿਹਤਰ ਹੈ ਇੱਥੇ ਉਹਨਾਂ ਨੂੰ ਦਰਸ਼ਨ ਦੇ ਕੇ ਵਾਪਸ ਕਰ ਦਿੱਤਾ ਜਾਏ, ਆਪ ਜੀ ਚਾਲੇ ਪਾਏ। ਦੋ ਵਕਤ ਰੋਜ਼ ਸਤਸੰਗ ਦੀਵਾਨ ਚਾਹੀਦਾ, ਅੱਜ ਤੀਸਰੇ ਪਹਿਰ ਦਾ ਦੀਵਾਨ, ਬਹੁਤ ਸਾਰੀ ਸੰਗਤ ਦਾ ਇਕੱਠ ਹੈ। ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਦਾ ਪਾਪ ਨਾਸ਼ ਸ਼ੰਤ ਦਾ ਇੱਕ ਕੀਰਤਨ ਹੋ ਰਿਹਾ, ਸੰਗਤਾਂ ਗੁਰੂ ਕਾ ਦੀਦਾਰ ਯੂੰ ਕਰ ਰਹੀਆਂ ਹਨ ਜਿਵੇਂ ਕਰੋੜਾਂ ਹੀ ਚਕੋਰ ਇੱਕ ਟੱਕ ਲਗਾ ਕੇ ਚੰਦਰਮਾ ਵੱਲ ਤੱਕਦੇ ਹਨ, ਗਰਦਨ ਭਾਵੇਂ ਮੁੜਕ ਜਾਏ ਲੇਕਿਨ ਦੀਦਾਰ ਕਰਨ ਨੂੰ ਨਹੀਂ ਕਰਦੇ। ਕੰਨਾਂ ਕਰਕੇ ਗੁਰੂ ਦੀ ਬਾਣੀ ਸੁਣਦੇ, ਜਵਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਬਹੁਤ ਸਾਰੇ ਗੁਰਮੁਖ ਨਿਰੰਤਰ ਸੁਖ ਸ਼ਿਵ ਦਾ ਅਭਿਆਸ ਕਰਨ ਵਾਲੇ ਉਹ ਵੀ ਵਿੱਚ ਬੈਠੇ, ਜਿਹੜੇ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ ਉਹਨਾਂ ਦੀ ਅਵਸਥਾ, ਉਹਨਾਂ ਦਾ ਰਿਜ਼ਲਟ, ਨਤੀਜਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਇਉਂ ਦੱਸਿਆ। ਦਰਗੇ ਮਿਲਦਾ ਸੌਂ ਗੁਰਾਂ ਦੇ ਨਾਲ ਰਿਸ਼ਤਿਆਂ ਗੁਰਾਂ ਦੇ ਨਾਲ Thank you.
ਕਰਾ ਦੇਣਾ। ਜੇਬਾ ਜਪੁਰਨਾ ਨੇਤਰੀ ਸਤਿਗੁਰ ਪ੍ਰੇਸ਼ਨਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ। ਇੱਕ ਦਫ਼ਾ ਦਾ ਜ਼ਿਕਰ ਗੁਰੂ ਜੀ ਪਾਸ ਸਿੱਖਾਂ ਪ੍ਰਸ਼ਨ ਕੀਤਾ, ਗਰੀਬ ਨਵਾਜ਼ ਬਹੁਤ ਲੋਕ ਕਹਿੰਦੇ ਨੇ ਆਹ ਜਗ ਮਿੱਠਾ ਤੇ ਅਗਲਾ ਕਿੰਨ ਮਿੱਠਾ, ਅੱਗੇ ਕੁਛ ਨਹੀਂ ਹੈ ਕਿਉਂ ਕਹਿੰਦੇ ਨੇ, ਕਈ ਕਹਿੰਦੇ ਨੇ ਅੱਗੇ ਬਹੁਤ ਕੁਛ ਹੈ। ਸਾਨੂੰ ਸਿੱਖਾਂ ਨਾਲ ਹਜ਼ੂਰ ਦੇ ਬਚਨਾਂ ਤੇ ਇਤਫਾਕ ਭਰੋਸਾ ਹੈ, ਵਿਸ਼ਵਾਸ ਹੈ, ਕਿਉਂਕਿ ਆਪ ਸਰਬੱਗ ਹੋ, ਆਪ ਤੋਂ ਕੋਈ ਬੁੱਝੀ ਛਿੱਪੀ ਗੱਲ ਨਹੀਂ। ਅਲਪਗ ਪੁਰਸ਼ ਦੇ ਬਚਨਾਂ ਤੇ ਭਰੋਸਾ ਕਰਨਾ ਆਪਣੇ ਆਪ ਨੂੰ ਦੁਖੀ ਕਰਨਾ ਤੇ ਆਪਣੇ ਆਪ ਨੂੰ ਗਲਤ ਰਸਤੇ ਤੇ ਚਲਾਉਣਾ ਹੋਇਆ ਕਰਦਾ। ਤਾਂ ਆਪ ਸਰਬੱਗ ਹੋ, ਕਿਰਪਾ ਕਰਕੇ ਦੱਸੋ ਵੀ ਅੱਗੇ ਕੁਛ ਹੈ ਜਾਂ ਨਹੀਂ, ਜੇ ਹੈ ਤਾਂ ਕਿਵੇਂ। ਸੋ ਇਹ ਬਚਨ ਸੁਣ ਕੇ ਹਜ਼ੂਰ ਨੇ ਫਰਮਾਇਆ, ਭਾਈ ਜਿਹੜੇ ਕਹਿੰਦੇ ਨੇ ਅੱਗੇ ਕੁਛ ਨਹੀਂ ਉਹ ਅਗਿਆਨੀ ਗੜ ਹਨ, ਉਹਨਾਂ ਨੇ ਆਪਣੇ ਆਪ ਨੂੰ ਸਿਰਫ ਸਾਢੇ ਤਿੰਨ ਦੇ ਮਾਤਰ ਹੀ ਮੰਨਿਆ ਹੁੰਦਾ, ਉਹ ਮਾਤਾ ਪ੍ਰਸ਼ਟ ਲੋਕ ਮੰਨੇ ਜਾਂਦੇ ਨੇ। ਤੇ ਇਹ ਜੀਵਾਤਮਾ ਜਿਹੜਾ ਹੈ ਇਹ ਪਰਮੇਸ਼ਰ ਦੀ ਅਨਸੁਣ ਕਰਕੇ ਦੇਹ ਨੀ, ਇਹ ਦੇਹ ਦੇ ਅੰਦਰ ਹੈ, ਉਹ ਚੀਜ਼ ਹੈ ਜਿਹੜੀ ਮਰਦੀ ਨੀ, ਮਰਨ ਹਾਰੇ ਜੀਵਾਂ ਨਾਲ ਛੇ ਰੂਪੀ ਚੋਲਾ ਬਦਲਦੀ ਹੈ, ਕਿਉਂਕਿ ਜੇ ਮਰ ਗਿਆ ਤੇ ਅੱਗੇ ਕੁਛ ਵੀ ਨੀ, ਬਾਕੀ ਕੁਛ ਨੀ। ਸਰੀਰ ਮਰਦਾ ਹੈ, ਆਤਮਾ ਤਾਂ ਮਰਦਾ ਨੀ, ਆਤਮਾ ਅਮਰ ਵਸਤੂ ਹੈ, ਕਰਮਕਾਂਡ ਦੇ ਵਿੱਚ ਵੀ ਆਤਮਾ ਨੂੰ ਅਮਰ ਦੱਸਿਆ, ਅਮਰ ਉਸ ਨੂੰ ਕਹਿੰਦੇ ਜੋ ਮਰੇ ਨਾ। ਸੋ ਇੱਕ ਸਰੀਰ ਨੂੰ ਛੱਡ ਕੇ ਆਤਮਾ ਜਿਹੜੀ ਆ ਹੋਰ ਸਰੀਰ ਧਾਰਨ ਕਰਦੀ ਹੈ, ਉਹਨੂੰ ਛੱਡ ਕੇ ਹੋਰ ਧਾਰਨ ਕਰਦੀ, ਉਹਨੂੰ ਛੱਡ ਕੇ ਹੋਰ ਧਾਰਨ ਕਰਦੀ ਹੈ, ਇਸ ਨੂੰ ਜੰਮਣ ਮਰਨ ਦਾ ਸਿਲਸਿਲਾ ਦੱਸਿਆ। ਉਤਨੀ ਦੇਰ ਤੱਕ ਇਹ ਸਿਲਸਿਲਾ ਖਤਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਆਪਣੇ ਕੇਂਦਰ ਵਾਹਿਗੁਰੂ ਦੇ ਵਿੱਚ ਲਿਵਲੀ ਨਹੀਂ ਹੋ ਜਾਂਦੀ। ਮੂੰਹ ਦੀ ਦੁਰਦਸ਼ਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦੀ, ਅਲਪਗ ਦਾ ਉਤਨੀ ਦੇਰ ਤੱਕ ਨਹੀਂ ਖਤਮ ਹੁੰਦੀ ਜਿੰਨੀ ਦੇਰ ਤੱਕ ਆਪਣੇ ਕੇਂਦਰ ਸਮੁੰਦਰ ਦੇ ਵਿੱਚ ਨਹੀਂ ਮਿਲ ਜਾਂਦੀ। ਉਸ ਤੋਂ ਵਿਛੜ ਕੇ ਅਤਿਅੰਤ ਦੁੱਖ ਪਾ ਰਿਹਾ, ਅਗਿਆਨ ਵਸ ਉਸ ਤੋਂ ਵਿਛੜਿਆ ਹੋਇਆ, ਜਿਵੇਂ ਦ੍ਰਿਸ਼ਟਾਂਤ ਇੱਕ ਦਰਿਆ ਵਗ ਰਿਹਾ, ਪਾਣੀ ਹਰਿਆ ਦਰਿਆ ਵਗ ਰਿਹਾ, ਪਾਣੀ ਦੀ ਛਲ ਲੱਗ ਕੇ ਕੁਛ ਪਾਣੀ ਇੱਧਰ ਗਿਰ ਪੈਂਦਾ ਹੈ, ਅੱਗੇ ਨੀਵੀਆਂ ਥਾਂ ਹਨ ਉਹਨਾਂ ਵਿੱਚ ਜਾ ਖੜਦਾ, ਪਾਣੀ ਖੜਨ ਕਰਕੇ ਉਹਦੇ ਵਿੱਚ ਮੱਛਰ ਪੈਦਾ ਹੋ ਗਿਆ, ਜੀਵ ਪੈਦਾ ਹੋ ਗਏ, ਉਹਦੇ ਵਿੱਚ ਬਦਬੂ ਆਉਣ ਲੱਗ ਪਈ, ਇਹੋ ਜਿਹੀ ਹਾਲਤ ਜਿਸ ਕਰਕੇ ਲੋਕ ਉਹਦੇ ਨੇੜੇ ਨਹੀਂ ਗਏ। ਇਸੇ ਤਰ੍ਹਾਂ ਉਹਦੀ ਇਹੋ ਜਿਹੀ ਹਾਲਤ ਹੋ ਗਈ, ਅਗਰ ਉਸ ਪਾਣੀ ਨੂੰ ਫਿਰ ਉਠਾ ਕੇ ਦਰਿਆ ਵਿੱਚ ਫੈਂਕ ਦਿੱਤਾ ਜਾਏ, ਉਸ ਪਾਣੀ ਦੀ ਜਿਹੜੀ ਗਲਾਸਤ ਹੈ, ਪਾਣੀ ਦੀ ਜੀਆਂ ਦਾ ਪੈਦਾ ਹੋ ਜਾਣਾ ਹੈ, ਜਾਂ ਉਸਦੇ ਵਿੱਚ ਬਹੁਤ ਸਾਰੇ ਦੂਸ਼ਣ ਪੈਦਾ ਹੋਏ ਹਨ, ਅਨਪਕਤਾਤ ਉਹ ਸਾਰੇ ਖਤਮ ਹੋ ਕੇ ਫਿਰ ਦਰਿਆ ਦਾ ਦਰਿਆ। ਇਸੀ ਤਰ੍ਹਾਂ ਹੀ ਇਹ ਜੀਵਾਤਮਾ ਜਿਹੜਾ ਗਿਆਨ ਵਸ ਹੋ ਕੇ ਪਰਮੇਸ਼ਰ ਤੋਂ ਅਲਹਿਦਾ ਹੋ ਗਿਆ, ਅਲਹਿਦਾ ਹੋਣ ਕਰਕੇ ਇਸਦੀ ਉਹੀ ਜਿਹੀ ਦੁਰਦਸ਼ਾ ਹੋ ਗਈ ਜਿਵੇਂ ਦਰਿਆ ਤੋਂ ਅਲਹਿਦਾ ਹੋ ਕੇ ਪਾਣੀ ਦੀ ਹੋਈ ਸੀ। ਇਹਦੇ ਵਿੱਚ ਬਹੁਤ ਸਾਰੇ ਦੂਸ਼ਣ, ਬਹੁਤ ਸਾਰੇ ਨੁਕਸ ਪੈਦਾ ਹੋ ਗਏ, ਕਾਮ ਕ੍ਰੋਧ ਲੋਭ ਹੰਕਾਰ ਇਸ ਨੂੰ ਤੰਗ ਕਰਨ ਲੱਗ ਪਏ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਬਹਿਣਾ ਇਸ ਨੂੰ ਤੰਗ ਕਰਦੀ ਹੈ, ਆਦ ਵਿਆਦ ਪਾ ਤਿੰਨ ਵੱਡੇ ਤਾਪ ਆ ਚਿੰਬੜੇ ਇਸ ਨੂੰ, ਸ਼ਬਦ ਸਪਰਸ਼ ਰੂਪ ਰਸ ਕਰਨ ਇਸ ਨੂੰ ਤੰਗ ਕਰਦੀ ਹਨ, ਵਿਦਿਆ ਸਮਤਾ ਰਾਜ ਦਸ ਪਿਨਵੇਸ਼ ਪੰਜ ਕਲੇਸ਼ ਇਹਨੂੰ ਤੰਗ ਕਰਦੀ ਹਨ। ਇਹਦੇ ਆਦਿ ਇਹਨਾਂ ਦੁੱਖਾਂ ਕਲੇਸ਼ਾਂ ਦਾ ਸ਼ਿਕਾਰ ਹੋ ਗਏ, ਇਹਦਾ ਜੀਵਨ ਜਿਹੜਾ ਤਲਕ ਹੋ ਗਿਆ, ਇਹਦਾ ਜੀਵਨ ਨਰਕਮਈ ਹੋ ਗਿਆ, ਉਹ ਇਸ ਤੋਂ ਛੁਟਕਾਰੇ ਦਾ ਯਤਨ ਕਰਦਾ, ਦੁਨੀਆਂ ਤੇ ਬਣਾਉਟੀ ਜੇ ਤਰੀਕਾ ਤਿਆਰ ਕਰਕੇ ਸੁਖੀ ਹੋਣ ਦਾ ਉਪਾਅ ਕਰਦਾ, ਲੇਕਿਨ ਉਹੀ ਗੱਲ ਤੇ ਛੁਟਕੇ ਬਹੁਤ ਜਿੰਨੀ ਦੇਰ ਤੱਕ ਆਨੰਦ ਦੇ ਸਾਗਰ ਵਾਹਿਗੁਰੂ ਨਹੀਂ ਮਿਲਦਾ, ਉਤਨੀ ਦੇਰ ਤੱਕ ਦੁਰਦਸ਼ਾ ਨਹੀਂ ਹੁੰਦੀ। ਅਯੋ ਜੀਵ ਜਿਹੜਾ ਹੈ ਇਹਨੇ ਇਨਸਾਨ ਦੋ ਹਿੱਸਿਆਂ ਦਾ ਰੂਹ ਔਰ ਜਿਸਮ ਹੈ, ਇਹਦਾ ਆਪਣਾ ਆਪਾ ਇਹ ਪਰਮੇਸ਼ਰ ਤੋਂ ਵਿਛੜ ਕੇ ਅਨੇਕਾਂ ਜਨਮਾਂ ਵਿੱਚ ਖੁੱਲੀ ਪਰਖਦੀ ਫਿਰਦੀ। ਫਿਰ ਇੱਥੇ ਸਵਾਲ ਪੈਦਾ ਹੋਇਆ, ਸਵਾਲ ਫਿਰ ਪੈਦਾ ਹੋ ਜਾਂਦਾ ਵੀ ਪਰਮੇਸ਼ਰ ਅਮਰ ਹੈ, ਜਨਮਨ ਤੇ ਰਹਿ ਤੇ ਆਨੰਦ ਦਾ ਸਾਗਰ ਹੈ, ਇਹ ਜੀਵ ਜਿਹੜਾ ਉਹਦੀ ਅੰਸ਼ ਹੈ ਉਹ ਹਾਜ਼ਰ ਹੋਇਆ, ਤਦੇ ਇਸ ਦੇ ਵਿੱਚ ਇਹ ਦੂਸ਼ਣ ਕਿਉਂ ਆ ਗਏ ਜੋ ਉਹਦੇ ਵਿੱਚ ਨਹੀਂ ਹਨ, ਇਹ ਜਨਮਣ ਦੇ ਚੱਕਰ ਕਿਉਂ ਫਿਰਦਾ ਜੇ ਉਹ ਅਮਰ ਵਸਤੂ ਹੈ। ਸਾਸਿਕ ਦ੍ਰਿਸ਼ਟਾਂਤ ਇਹ ਵਾਸ਼ਨਾ ਦਾ ਵੱਧ ਹੋਇਆ ਫਿਰਦਾ, ਇੱਕ ਦ੍ਰਿਸ਼ਟਾਂਤ ਮਿਸਾਲ ਇੱਕ ਕੋਈ ਰਾਜਾ ਆਪਣੇ ਰਾਜ ਮਹਿਲ ਵਿੱਚ ਆਰਾਮ ਨਾਲ ਬੈਠਾ, ਉਸਦੇ ਚਿੱਤ ਵਿੱਚ ਫੁਰਨਾ ਹੋਇਆ, ਖਿਆਲ ਹੋਇਆ, ਮੈਂ ਸ਼ਿਕਾਰ ਕੇ ਆਪਣੇ ਅਮਲੇ ਫੈਲੇ ਨੂੰ ਹੁਕਮ ਕਰ ਦਿੰਦਾ, ਤੁਰਲੀਆਦ ਦੇ ਬੀੜ ਜਾ ਕੇ ਉੱਥੇ ਜਾ ਕੇ ਤੰਬੂ ਲਗਾ ਦੋ, ਸੁੱਤਾ ਸ਼ਿਕਾਰ ਸਭ ਅਮਲਾ ਫੈਲਾ ਚਲਾ ਜਾਂਦਾ, ਆਪ ਵੀ ਉੱਥੇ ਜਾ ਕੇ ਕੁਝ ਦਿਨ ਵਾਸਤੇ ਉਹ ਸ਼ੁਕਰ ਕਰਦਾ ਹੈ, ਜਦੋਂ ਉੱਥੋਂ ਥੱਕ ਜਾਂਦਾ ਹੈ ਫਿਰ ਖਿਆਲ ਹੁੰਦਾ ਚਲੋ ਅੱਗੇ ਜਾ ਕੇ ਮੁਰਗਾ ਵਿਦੇਸ਼ ਕਰ, ਉੱਥੇ ਕੁਝ ਦਿਨ ਸ਼ਿਕਾਰ ਉੱਥੋਂ ਵੀ ਅੱਕ ਜਾਂਦੇ, ਕਿਉਂਕਿ ਇਨਸਾਨ ਹਰੇਕ ਕੰਮ ਤੇ ਅੱਕ ਜਾਇਆ ਕਰਦਾ, ਬੈਠਣਾ ਪੈਣਾ ਸੌਖਾ ਹੈ, ਇਹ ਤੋਂ ਵੀ ਅੱਕ ਜਾਂਦਾ ਕੁਝ ਦੇਰ ਤੋਂ ਬਾਅਦ, ਇਹ ਕੁਦਰਤੀ ਗੱਲ ਹੈ। ਸਵਯੰ ਕਰਕੇ ਉੱਥੋਂ ਵੀ ਅੱਕ ਗਿਆ, ਫਿਰ ਚਲੋ ਫਿਰ ਖੇਲੀਏ, 12 ਤਰੀਕ ਫਿਰ ਖੇਲਿਆ, ਉਸ ਤੋਂ ਬਾਅਦ ਚਲੋ ਬੈਡਮਿੰਟਨ ਸ਼ਤਰੰਜ ਖੇਲੀਏ, ਹੁਣ ਤਾਸ਼ ਖੇਡੀਏ, ਜਿਸ ਵਕਤ ਸਾਰੇ ਪੁਰਨੇ ਮਿਲ ਗਏ ਚਲੋ ਹੁਣ ਚੱਲ ਕੇ ਆਪਣੇ ਬੈਡਰੂਮ ਤੇ ਆਰਾਮ ਕਰੀ ਸੌ ਜਾਂਦਾ। ਜਿਤਨੀ ਦੇਰ ਤੱਕ ਜਿਹੜਾ ਜਿਹੜਾ ਫੁਰਨਾ ਉੱਠਦਾ ਰਿਹਾ ਕੋਈ ਕੰਮ ਕਰਦਾ। ਇਸੇ ਤਰ੍ਹਾਂ ਜੀਵਾਤਮਾ ਗੋ ਪਰਮੇਸ਼ਰ ਦੀ ਅੰਸ਼ ਹੈ, ਸੰਸੇ ਵਾਲੀ ਗੱਲ ਕੋਈ ਨੀ, ਪਰ ਜਿੰਨੀ ਦੇਰ ਤੱਕ ਇਸ ਨੂੰ ਵਾਸ਼ਨਾ ਲੱਗੀ ਹੋਈ ਹੈ ਉਤਨੀ ਦੇਰ ਤੱਕ ਇਹ ਬਾਰ ਬਾਰ ਜਨਮਣ ਦੇ ਚੱਕਰ ਵਿੱਚ ਫਿਰਦਾ ਹੈ। ਜਨਮ ਕਿਹੋ ਜਿਹੇ ਧਾਰਨ ਕਰਦਾ ਹੈ, ਭੁੱਲ ਗਏ ਜਿਵੇਂ ਭਗਤ ਲੋਚਨ ਤੁਸੀਂ ਅੰਤ ਕਾਲ ਜੋ ਲਕਸ਼ਮੀ ਸਵੇਰੇ, ਐਸੀ ਚਿੰਤਾ ਨਹੀਂ ਜੋ ਮਰੇ ਸਰਪ ਜੋਨ ਬਲ ਤਰੇ ਹਰੀ ਵਾਹਿਗੋਬਿੰਦ ਨਾਮ ਮਤ ਵਿਸਰੇ। ਮਾਂ ਦੀ ਵਾਸ਼ਨਾ ਧਨ ਦੀ ਵਾਸ਼ਨਾ ਸਪ ਜੋਨੀ ਚ ਲੈ ਜਾਂਦੀ ਹੈ, ਪੁੱਤਰਾਂ ਧੀਆਂ ਦੀ ਵਾਸ਼ਨਾ ਇਸ ਨੂੰ ਸੂਰੀ ਜੋਨੀ ਵਿੱਚ ਲੈ ਜਾਂਦੀ ਹੈ, ਮਕਾਨਾਂ ਦੀ ਵਾਸ਼ਨਾ ਇਸ ਨੂੰ ਪ੍ਰੇਤ ਜੋਨੀ ਵਿੱਚ ਲੈ ਜਾਂਦੀ ਹੈ, ਸਤਰੀ ਜਾਂ ਆਦਮੀ ਦੀ ਵਾਸ਼ਨਾ ਇਸ ਨੂੰ ਵਿਸਵਾ ਜੋਨੀ ਚ ਲੈ ਜਾਂਦੀ ਹੈ। ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਬਦਤ ਲੋਚਨ ਤੇਰਾ ਮੁਕਤਾ ਪਿਤਾਮ ਬਰਵਾ ਕੇ ਇਹਦੇ ਮੁਕਤ ਹੋ ਜਾਂਦਾ ਹੈ। ਸੋ ਤਾਂ ਤੇ ਵਾਸ਼ਨਾ ਹੀ ਇਸਦੇ ਜਨਮ ਦਾ ਹੇਤੂ ਹੈ। ਇਸੇ ਤਰ੍ਹਾਂ ਜੀਵ ਆਤਮਾ ਭਾਵੇਂ ਪਰਮੇਸ਼ਰ ਦੀ ਅੰਸ਼ ਹੈ, ਵਾਸ਼ਨਾ ਦਾ ਵੱਧਾ ਸਾਧਨ ਬਾਰ ਬਾਰ ਜਨਮਣ ਦੇ ਇਹੋ ਜਿਹੇ ਜਨਮਾਂ ਨੂੰ ਇਹੋ ਜਿਹੇ ਸਰੀਰਾਂ ਨੂੰ ਧਾਰਨ ਕਰਦਾ ਹੈ। ਜਦੋਂ ਵਾਸ਼ਨਾ ਖਤਮ ਹੋ ਜਾਂਦੀ ਕੋਈ ਤਾਕਤ ਨਹੀਂ ਦੁਨੀਆਂ ਦੀ ਜਿਹੜੀ ਇਸ ਨੂੰ ਜਨਮ ਮਨ ਦੇ ਚੱਕਰ ਵਿੱਚ ਲਿਆ ਸਕੇ, ਤਾਂ ਤੇ ਇਸ ਨੂੰ ਤਤਗਿਆਨ ਵਾਸ਼ਨਾ ਕੇ ਮਨ ਵਿਨਾਸ਼ ਦੁਆਰਾ ਪੂਰਨ ਸੁਖੀ ਹੋਣ ਦਾ ਉਪਰਾਲਾ ਕਰਨਾ ਯੋਗ ਹੈ। ਜੋ ਪੰਡੇ ਭਾਗਾਂ ਕਰਕੇ ਸਤਸੰਗ ਮਿਲੇ, ਸਤਸੰਗ ਦੀ ਸੁਰਤ ਮਿਲੇ, ਉਸ ਕੋਲ ਇਸ ਮਾਰਗ ਤੇ ਚੱਲੇ, ਛੱਡਾ ਚੱਲਦਾ ਚੱਲਦਾ ਪ੍ਰਭੂ ਦੇ ਅਭੇਦ ਹੋ ਜਾਂਦਾ ਹੈ। ਆਓ ਸਾਧਨ ਇਹ ਜੀਵ ਆਤਮਾ ਹੈ ਤਾਂ ਪਰਮੇਸ਼ਵਰ ਦੀ ਅੰਸ, ਲੇਕਿਨ ਇਹ ਜਨਮ ਦੇ ਚੱਕਰ ਵਿੱਚ ਇਉਂ ਫਿਰ ਰਿਹਾ ਹੈ, ਵਾਸ਼ਨਾ ਦਾ ਵੱਧਾ ਹੋਇਆ ਹੀ ਫਿਰ ਰਿਹਾ ਹੈ। ਜੀਵਾਤਮਾ ਜਿਹੜਾ ਹੈ ਮਰਨ ਵਾਲੀ ਚੀਜ਼ ਨੀ, ਸਰੀਰ ਨੂੰ ਤਿਆਗਣ ਦਾ ਨਾਮ ਮਰਨਾ ਹੈ, ਹੋਰ ਸਰੀਰ ਧਾਰਨ ਕਰ ਲੈਣਾ ਵਾਸ਼ਨਾ ਦੇ ਮੁਤਾਬਕ, ਉਸ ਨੂੰ ਜੰਮਣਾ ਕਹਿੰਦੇ। ਅੱਗੇ ਵਾਰ ਵਾਰ ਇਹ ਵਾਸ਼ਨਾ ਦੇ ਮੁਤਾਬਕ ਜੰਮਦਾ ਮਰਦਾ ਹੈ। ਅੱਗੇ ਗਤੀ ਹੈ ਛੇ ਕਿਸਮ ਦੀ, ਮਰਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਉਹ ਜਿਹੜੀ ਜਿਹੀ ਇਹਦੀ ਅਵਸਥਾ ਉਹਦੇ ਮੁਤਾਬਕ ਇਸ ਨੂੰ ਅੱਗੇ ਗਤੀ ਮਿਲਣੀ ਹੈ, ਇਹੋ ਜਿਹੀ ਹਾਲਤ ਹੋਣੀ ਹੈ। ਉਹ ਛੇ ਕਿਸਮ ਦੀ ਹੈ, ਜਿਹੜੀ ਕਿਹੜੀ? ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੁਨੀਆਂ ਦੀ ਗਤੀ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਚੌਥੀ ਗੁਰਦਾਂ ਦੀ ਗਤੀ, ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ, ਛੇਵੀਂ ਕਾਰਕਾਂ ਦੀ ਗਤੀ। ਕਿਉਂਕਿ ਲੈਦਾ ਲੈਦਾ ਅਵਸਥਾ ਹੈ, ਉਹਦੇ ਮੁਤਾਬਕ ਦੀ ਗਤੀ ਯਾਨੀ ਅਗਲਾ ਜਨਮ, ਅਗਲੀ ਅਵਸਥਾ। ਸੋ ਦਸ ਦਿਨ ਮਰਨ ਤੋਂ ਬਾਅਦ ਕੀ ਪਹਿਲੇ ਪਾਪੀਆਂ ਦੀ? ਮੁਖਸਿਰ ਤੌਰ ਤੇ ਮੈਂ ਅਰਥ ਕਰਦਾ ਖੋਲ ਕੇ ਫਿਰ ਕਿਸੇ ਮੌਕੇ ਤੇ ਦੇਖ ਲਿਆ। ਸੋ ਇਹਨੇ ਪਾਪੀਆਂ ਨੇ ਜਿਹੜੇ ਆਪਣੀ ਜ਼ਿੰਦਗੀ ਪਾਪਾਂ ਗੁਨਾਹਾਂ ਵਿੱਚ, ਜਿਹਨਾਂ ਨੂੰ ਗੁਰੂ ਸ਼ਾਸਤਰ ਨੇ ਜਿਹਨਾਂ ਤੋਂ ਰੋਕਿਆ, ਜਿਹਨਾਂ ਨੂੰ ਗੁਨਾਹ ਕਰਾਰ ਦਿੱਤਾ ਹੈ, ਉਹਨਾਂ ਵਿੱਚ ਹੀ ਬਤੀਤ ਕਰਦੇ ਹਨ। ਆਪਣੇ ਮਨ ਦੀ ਮਤ ਅਨੁਸਾਰ ਇੱਕ ਸੰਗ ਦੇ ਜਿਹੜੇ ਅਸਰ ਹੋ ਕੇ ਉਹਨਾਂ ਨੂੰ ਵਕਤ ਇਸ ਜਿੰਦੂ ਪਤਾ ਤੇ ਲੈ ਜਾਂਦੇ ਨੇ। ਕਿਤਨੇ ਨਰਕ ਸਭ ਮਨਮੁਖ ਹੋ ਗਏ ਗੁਰਮੁਖ ਲੇਖ ਨਾਮਾ, ਅਨੇਕ ਅਸਰਾਂ ਮਾਰ ਕੇ ਦੱਸੀਆਂ ਨੇ। ਅਗਰ ਕਈ ਕਹਿੰਦੇ ਨਰਕ ਨੂੰ ਗੁਰਮਤੀ ਸਾਧ ਸਿੰਘ ਜੀ ਨਹੀਂ ਹੈ, ਨਰਕ ਉਹਨਾਂ ਗੁਰਮੁਖਾਂ ਨੂੰ ਨਹੀਂ ਜਿਹਨਾਂ ਦੀ ਅਵਸਥਾ ਉੱਚੀ ਹੋ ਚੁੱਕੀ, ਲੇਕਿਨ ਜਿਹੜੇ ਉਸਦੇ ਅਧਿਕਾਰੀ ਉਹਨਾਂ ਵਾਸਤੇ ਤਾਂ ਹੈਗੀ। ਅਗਰ ਐਸੀ ਗੱਲਾਂ ਦੇ ਗੁਰੂ ਜੀ ਲਿਖਦੇ ਕਿਉਂ? ਜਿਤਨੇ ਨਰਕ ਸਭ ਮਨਮੁਖ ਹੋ ਗਏ ਗੁਰਮੁਖ ਲੇਪ ਨਾ ਮਾਸਾ ਹੈ। ਦੂਜੇ ਪਾਸੇ ਲਿਖੇ ਨਾ ਲਈਏ ਨਰਕ ਨਾ ਜਾਏ, ਜਿਹੜੇ ਪਰਮਾਤਮਾ ਦਾ ਭਜਨ ਕਰਨ ਉਹਨਾਂ ਵਾਸਤੇ ਨਹੀਂ, ਲੇਕਿਨ ਜਿਹੜੇ ਆਪਣੀ ਜ਼ਿੰਦਗੀ ਗੁਨਾਹ ਪਾਪਾਂ ਵਿੱਚ ਬਤੀਤ ਉਹਨਾਂ ਵਾਸਤੇ ਤਾਂ ਹੈ ਹੀ। ਸਹੀਓ ਦੱਸਦੇ ਹੈ ਪਹਿਲੀ ਗੱਦੀ ਪਾਪੀਆਂ ਨੇ, ਸਾਰੀ ਜ਼ਿੰਦਗੀ ਗੁਨਾਹਾਂ ਵਿੱਚ ਗੁਜ਼ਾਰਨ ਵਾਲੇ ਉਹਨਾਂ ਨੂੰ ਜੰਮੂ ਪੁੱਕ ਕੇ ਲੈ ਜਾਣ, ਧਰਮਰਾਜ ਦੇ ਪੇਸ਼ ਹੋ ਕੇ ਅਨੇਕਾਂ ਦੁੱਖਾਂ ਤਕਲੀਫਾਂ ਫਿਰ ਉਹਨਾਂ ਨੂੰ ਪ੍ਰਾਪਤ ਹੁੰਦੀ। ਦੂਸਰੀ ਗੱਦੀ ਪੁੰਨੀਆਂ ਦੀ, ਜਿਹੜੇ ਪੁੰਨਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਬੇਸ਼ਤੇ ਜਿਹਨੂੰ ਸਵਰਗ ਆਦਕੇ ਨੇ ਉਹਨਾਂ ਦੀ ਪ੍ਰਾਪਤੀ, ਕਨਿਸ਼ਠ ਮਤਲਬ ਉੱਤਮ ਉਹਦੇ ਆਪਣੇ ਉਸ ਅਵਸਥਾ ਦੇ ਮੁਤਾਬਕ ਹੈ। ਤੀਸਰੀ ਗੱਦੀ ਪ੍ਰਾਣਾਯਾਮੀਆਂ ਦੀ, ਜਿਹੜੇ ਯੋਗਾ ਅਭਿਆਸ ਨੇ, ਰੇਚਕ ਪੂਰਕ ਦੁਆਰਾ ਕੁੰਭਕ ਆਪਣੇ ਪ੍ਰਾਣ ਦਸਵੇਂ ਦੁਆਰਾ ਸਥਿਤ ਕਰਨ ਦਾ ਅਭਿਆਸ ਕੀਤਾ ਜਿਹਨਾਂ ਨੇ, ਉਹਨਾਂ ਦੀ ਬ੍ਰਹਮ ਲੋਕ ਤੱਕ ਗਤੀ ਹੈ। ਚੌਥੀ ਗੱਦੀ ਹੈ ਭਗਤਾਂ ਦੀ, ਜਿਹੜੇ ਸ਼ਰਵਣ ਕੀਰਤਨ ਸਿਮਰਨ ਭਗਤੀ ਨਾਮ ਸਿਮਰੀ ਹੈ, ਵਾਹਿਗੁਰੂ ਦਾ ਜਸ ਸੁਣਨਾ, ਬਾਣੀ ਸੁਣਨੀ, ਕੀਰਤਨ ਸੁਣਨਾ, ਗੁਰਦੇਵ ਸੁਣਨਾ, ਇਸ ਨੂੰ ਸ਼ਰਵਣ ਕਹਿੰਦੇ, ਕੀਰਤਨ ਕਰਨਾ, ਚਿਤਵਿਰਤੀ ਟਿਕਾ ਕੇ ਫਿਰ ਉਸ ਤੋਂ ਬਾਅਦ ਸਿਮਰਨ ਕਰਨਾ, ਸਿਮਰਨ ਭਗਤੀ ਹੈ। ਬੈਠੀ ਮੱਧਮਾ ਕੁਸੰਤੀ ਪਰਾ ਸਿਮਰਨ ਦੇ ਤਰੀਕੇ ਰੱਖੇ ਸਤਪੁਰਸ਼ਾਂ ਨੇ, ਇਹਨਾਂ ਦੁਆਰਾ ਬਿਰਤੀ ਦੀ ਇਕਾਗਰਤਾ। ਸੋ ਉਸ ਤੋਂ ਅੱਗੇ ਅਰਚਨ ਬੰਧਨ, ਅਰਚਨ ਬੰਧਨ ਪਾਤਸ਼ਾਹ ਯਾਨੀ ਆਪਣੇ ਇਸ਼ਟਦੇਵ ਨੂੰ, ਗੁਰੂ ਦੇ ਪਿਆਰਿਆਂ ਨੂੰ ਨਮਸਕਾਰ ਕਰਨ, ਅਰਚਨ ਦੁੱਧ ਦੀ ਪਾਠ ਕਰਨੀ ਆਪਣੇ ਇਸ਼ਟਦੇਵ ਨੂੰ ਤੂੰ ਪਰਮੇਸ਼ਵਰ ਨੂੰ ਜਾਣ ਕੇ, ਔਰ ਹੋਰ ਸੇਵਾ ਚਾਤੀ ਆਦਿ ਕਰਨੀ, ਤੇ ਉਸ ਤੋਂ ਅੱਗੇ ਦਾਸਾ ਭਾਵ ਸਖਿਆ ਸਖੀ ਭਾਵ ਆਤਮ ਨਿਵੇਦਨ। ਸੋ ਅਖੀਰ ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਇੱਕ ਵੀ ਜਾ ਕੇ ਖਤਮ ਹੁੰਦੀ ਹੈ। ਜਿਹੜੇ ਆਪਣੀ ਜ਼ਿੰਦਗੀ ਭਗਤੀ ਵਿੱਚ, ਪਰਮੇਸ਼ਵਰ ਦੀ ਭਗਤੀ ਵਿੱਚ ਗੁਜ਼ਾਰਦੇ ਹਨ, ਉਹਨਾਂ ਨੂੰ ਸਰੀਰ ਦੇ ਅੱਗੇ ਤੋਂ ਬਾਅਦ ਸੱਚਖੰਡ ਜਾਂ ਜਿਸ ਨੂੰ ਵੈਕੁੰਠ ਵੀ ਕਿਹਾ ਜਾਂਦਾ, ਉੱਥੇ ਉਹਨਾਂ ਦਾ ਵਾਸਾ ਹੁੰਦਾ। ਤੇ ਉਸ ਤੋਂ ਅੱਗੇ ਜਿਹੜੇ ਬ੍ਰਹਮਗਿਆਨੀ ਹਨ, ਉਹਨਾਂ ਦਾ ਆਉਣਾ ਜਾਣਾ ਖਤਮ ਹੈ, ਨਾ ਕੁਛ ਹੈ ਉਹ, ਨਾ ਕੁਝ ਹੈ ਉਹ, ਰਾਮ ਕੀ ਦਿਖਾਏ, ਕਿਉਂਕਿ ਸਾਰੇ ਪਰਿਪੂਰਨ ਪਰਮਾਤਮਾ ਨਿਰਗੁਣ ਬ੍ਰਹਮ ਜਿਹਾ ਵਿਆਪਕ ਹੈ। ਸੋ ਉਹਦੇ ਵਿੱਚ ਹੀ ਅਧੀਨਤਾ ਹਾਸਲ ਕਰਦੇ ਹਨ, ਜਿਵੇਂ ਘੜਾ ਕੋਈ ਸਮੁੰਦਰ ਵਿੱਚ ਪਿਆ ਹੋਇਆ, ਅੰਦਰ ਵੀ ਪਾਣੀ ਬਾਹਰ ਵੀ ਪਾਣੀ, ਘਰੇ ਦੇ ਖੱਪਰ ਨੇ ਘਰੇ ਦੇ ਪਾਣੀ ਨੂੰ ਸਮੁੰਦਰ ਦੇ ਪਾਣੀ ਤੋਂ ਜ਼ਰਾ ਅਲਹਿਦਾ ਜਾ ਕਰਦਾ, ਖੈਰ ਹਾਲਾਂਕਿ ਅਲਹਿਦਾ ਨਹੀਂ, ਲੇਕਿਨ ਫੁੱਲ ਕਰਕੇ ਅਲਹਿਦਾ ਪ੍ਰਤੀਕ ਸੀ। ਜਿਸ ਵਾਰ ਘੜੇ ਦਾ ਖੱਪਰ ਟੁੱਟ ਜਾਏ, ਅੰਦਰਲਾ ਪਾਣੀ ਤੇ ਬਾਹਰਲਾ ਪਾਣੀ ਸਫੇਦ ਨਿਕਲੀਏ ਤੇਜ ਸੀ। ਇਸ ਤਰ੍ਹਾਂ ਵਾਹਿਗੁਰੂ ਅੰਤਰੀ ਸਾਰੇ ਪਰਿਪੂਰਨ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਸਰ ਤਰਮੰਗਨਾਨ ਅਗਨਾਸਨ ਜਗਦੀਸ਼ਰ ਹੈ। ਵਾਹਿਗੁਰੂ ਸਾਰੇ ਪਰਿਪੂਰਨ ਹੈ, ਸਰੀਰਾਂ ਦੇ ਅੰਦਰ ਵੀ ਪਰਿਪੂਰਨ, ਬ੍ਰਹਮਗਿਆਨ ਦੀ ਅਵਸਥਾ ਚੱਲ ਰਹੀ ਹੈ। ਸਰੀਰ ਰੂਪੀ ਘੜੇ ਦੇ ਅੰਦਰ ਜਿਹੜੀ ਉਹ ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਦੀ ਅੰਸ਼ ਹੈ। ਜਿਸ ਵਕਤ ਸਰੀਰ ਰੂਪੀ ਘੜਾ ਟੁੱਟਦਾ ਹੈ, ਸੋ ਉਹਨਾਂ ਦਾ ਕਿਉਂਕਿ ਜਿਉਂਦਿਆਂ ਹੀ ਅਗਿਆਨ ਨਸ਼ਟ ਹੋ ਚੁੱਕਾ, ਅਭੇਦ ਹੋ ਚੁੱਕੇ ਨੇ, ਮਿਲ ਚੁੱਕੇ ਨੇ ਪ੍ਰਭੂ ਨੂੰ। ਸੋ ਸਰੀਰ ਰੂਪੀ ਘੜਾ ਟੁੱਟਣ ਤੋਂ ਬਾਅਦ ਉਹਨਾਂ ਦੀ ਆਤਮਾ ਕਿਤੇ ਆਉਂਦੀ ਜਾਂਦੀ ਨਹੀਂ, ਉਹ ਪਰਮੇਸ਼ਵਰ ਦੇ ਵਿੱਚ ਉੱਥੇ ਅਭੇਦ ਹੋ ਜਾਂਦੀ ਹੈ। ਸੋ ਉਸ ਤੋਂ ਅੱਗੇ ਕਾਰਕਾਂ ਦੀ ਗੱਦੀ ਹੈ। ਕਾਰਕ ਉਹਨਾਂ ਨੂੰ ਕਹਿੰਦੇ ਜਿਹੜੇ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ, ਉਹਨਾਂ ਦਾ ਆਤਮਿਕ ਸਫ਼ਰ ਖਤਮ ਹੋਇਆ ਹੁੰਦਾ ਹੈ, ਉਹਨਾਂ ਦੇ ਵਾਸਤੇ, ਦੁਨੀਆਂ ਦੇ ਫਾਇਦੇ ਵਾਸਤੇ ਉਹਨਾਂ ਨੂੰ ਸਰੀਰ ਧਾਰਨ ਕਰਨਾ ਪੈਂਦਾ, ਭਾਵੇਂ ਮਿਹਨਤ ਬਖਸ਼ੀਆਂ ਨੂੰ ਆਉਂਦੀਆਂ, ਆਪਣੇ ਵਾਸਤੇ ਉਹਨਾਂ ਨੂੰ ਕੁਝ ਕਰਨਾ ਧਰਨਾ ਬਾਕੀ ਨਹੀਂ ਹੁੰਦਾ, ਦੁਨੀਆਂ ਦੇ ਫਾਇਦੇ ਵਾਸਤੇ। ਜਨਮਾਨ ਦਰੂ ਮੈਂ ਨਹੀਂ, ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ, ਹਰ ਚੋਂ ਲੈਣ ਲਾਏ ਕਿਉਂ ਪੁੱਛੇ ਵੀ ਉਹ ਗੁਰਮਿਸਾਲ ਦਿਲਖਾਨਾ ਹੈ, ਉਹਦੇ ਵਿੱਚ ਕਹਿ ਦਿੰਦੇ ਹਨ ਕਿਸੇ ਨੂੰ ਥੋੜੀ ਪੈਦਾ ਹੈ, ਕਿਸੇ ਨੂੰ ਬਹੁਤੀ ਹੈ, ਆਪਣੇ ਆਪਣੇ ਜੁਰਮ ਦੇ ਲਿਹਾਜ਼ ਤੇ। ਸੋ ਉਹ ਕੈਦੀ ਹਨ ਉਸ ਜੇਲਖਾਨੇ ਦੇ ਵਿੱਚ। ਡਾਕਟਰ ਵੀ ਰੋਜ਼ ਚੱਕਰ ਲਗਾਉਂਦਾ, ਰੋਜ਼ ਜਾਂਦਾ, ਲੇਕਿਨ ਡਾਕਟਰ ਕੈਦੀ ਨਹੀਂ, ਉਹ ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ, ਉਹ ਆਜ਼ਾਦ ਹੈ। ਇਸੇ ਤਰ੍ਹਾਂ ਹੀ ਸੰਸਾਰ ਇੱਕ ਜੇਲਖਾਨਾ ਹੈ। ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਜਿਤਨੇ ਜੀਵ ਕੋਸ਼ਟੀ ਨੇ, ਉਹ ਬਖਸ਼ਿਆਂ ਨੂੰ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ, ਉਹ ਵੀ ਇਸੀ ਦੁਨੀਆਂ ਵਿੱਚ ਆਉਂਦੇ ਨੇ, ਪਰ ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਨੇ। ਜਿਹੜੇ ਰੱਬ ਤੋਂ ਵਿਛੜ ਗਏ ਅਨੇਕਾਂ ਦੁੱਖ ਪਾ ਰਹੇ ਨੇ, ਉਹਨਾਂ ਨੂੰ ਜੋੜਨ ਵਾਸਤੇ ਉਹਨਾਂ ਦਾ ਆਉਣਾ ਹੋਇਆ ਕਰੇ, ਉਹਨੂੰ ਕਾਰਕ ਕਹਿੰਦੇ। ਸੋ ਉਹ ਮੁਕਤ ਹੁੰਦੇ ਨੇ, ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਹੋਇਆ, ਜਦੋਂ ਸਿਰਫ ਦੁਨੀਆਂ ਦੇ ਉਧਾਰ ਵਾਸਤੇ ਹੀ ਆਉਣਾ ਪ੍ਰਯੋਜਨ ਹੋਇਆ ਕਰਦਾ। ਇਹਨੂੰ ਦੱਸਿਆ ਛੇ ਕਿਸਮ ਦੀ ਗਤੀ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤਾਂ ਦੀ ਗਤੀ ਦਰਸਾ ਰਹੇ। ਸਾਧ ਸਿੰਘ ਜ਼ਿੰਦਗੀ ਦਾ ਹਰ ਇੱਕ ਦੀ ਬਤੀਤ ਹੋਈ ਜਾਣੀ ਹੈ, ਜਿਵੇਂ ਨਦੀਆਂ, ਨਾਲੇ, ਦਰਿਆ, ਨਹਿਰਾਂ ਆਪਣੇ ਰਫਤਾਰ ਤੇ ਉਹਨਾਂ ਦਾ ਪਾਣੀ ਭਰਿਆ ਹੀ ਜਾਂਦਾ, ਉਹਨਾਂ ਦੀ ਰਫਤਾਰ ਵਿੱਚ ਕੋਈ ਚੀਜ਼ ਫਰਕ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਸਮਾਂ ਇਹ ਵੀ ਭਰਿਆ ਜਾਂਦਾ ਆਪਣੀ ਰਫਤਾਰ ਤੇ। ਸੋ ਇਹਨੂੰ ਕੋਈ ਰੋਕ ਟੋਕ ਨੂੰ ਸਮਰੱਥ ਨਹੀਂ, ਇਹਨੂੰ ਸਫਲਾ ਕਰਨਾ, ਇਹਨੂੰ ਸੰਭਾਲਣਾ, ਇਹ ਆਪਣੀ ਵਿਚਾਰ ਤੇ ਹੁੰਦਾ। ਸੋ ਇਹ ਜ਼ਿੰਦਗੀ ਹਰ ਇੱਕ ਦੀ ਬਤੀਤ ਹੋ ਜਾਂਦੀ ਹੈ। ਇਹਦੇ ਜ਼ਿੰਦਗੀ ਰੂਪੀ ਦਰਿਆ ਦੇ ਦੋ ਕਿਨਾਰੇ ਹਨ, ਇੱਕ ਜੰਮਣਾ ਹੈ, ਦੂਸਰਾ ਮਰਨਾ ਹੈ। ਸੋ ਉਹਦੇ ਦਰਮਿਆਨ ਦਾ ਜਿਹੜਾ ਸਮਾਂ ਹੈ ਉਸਨੂੰ ਜ਼ਿੰਦਗੀ ਕਹਿ ਲਓ, ਉਮਰ ਕਹਿ ਲਓ, ਏਜ ਕਹਿ ਲਓ। ਸੋ ਉਸ ਉਮਰ ਨੂੰ ਜਿਹੋ ਜਿਹੇ ਪਾਸੇ ਅਸੀਂ ਲਗਾਵਾਂਗੇ, ਉਹ ਹਜੇ ਫਲ ਅੱਗੇ ਮਿਲਣਾ। ਸੋ ਇਸ ਕਰਕੇ ਇਹ ਤਾਂ ਹਰ ਇੱਕ ਦੀ ਬਤੀਤ ਹੋ ਜਾਂਦੀ, ਚੋਰਾਂ ਦੀ, ਠੱਗਾਂ ਦੀ, ਤਾੜਵੀਆਂ ਦੀ, ਟਾਕੂਆਂ ਦੀ, ਚਾਬੀ, ਸਭ ਦੀ ਜ਼ਿੰਦਗੀ ਬਤੀਤ ਹੋ ਜਾਂਦੀ, ਇਹ ਨਹੀਂ ਕਰਦੀ। ਪਰ ਜਿਹੜੇ ਇਸ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਗੁਜ਼ਾਰਦੇ ਨੇ, ਉਹਨਾਂ ਨੂੰ ਮਰਨ ਤੋਂ ਬਾਅਦ ਸ੍ਰੇਸ਼ਟ ਫਲ ਦੱਸਿਆ। ਉਹ ਉਸ ਗੱਲ ਨੂੰ ਇੱਥੇ ਗੁਰੂ ਜੀ ਦਰਸਾਉਂਦੇ ਹਨ, ਅੰਤਰ ਗੁਰੂ ਆਰਾਧਨਾ ਜੇ ਵਾਜਬ ਗੁਰੂ ਨੂੰ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਚੁਣਨਾ ਗੁਰੂ ਨੂੰ, ਸਤਿਗੁਰੂ ਸਿੱਧੀ ਰੁੱਤੇ ਆ ਦਰਗੇ ਪਾਈਏ। ਯਾਨੀ ਜਿਹੜੇ ਅੰਤਰੀਵ ਨਾਮ ਅਭਿਆਸ ਕਰਦੇ ਹਨ, ਜਪਾ ਜਾਪਨ ਵਿਸਰਿਆ ਜੁਗਾ ਸੁਮਾ, ਕਿਉਂ ਕਰਦੇ ਹੈ? ਸਿਮਰਨ ਭਗਤੀ ਔਰ ਨੇਤਰਾਂ ਕਰਕੇ ਗੁਰੂ ਸਰੂਪ ਦਾ ਧਿਆਨ ਕਰਦੇ ਹੈ, ਕੰਨਾਂ ਕਰਕੇ ਗੁਰੂ ਕੀ ਬਾਣੀ ਕੀਰਤਨ ਜਾਂ ਵਿਚਾਰਾਂ ਕਥਾ ਵਾਰਤਾ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਵਿਚਾਰਨ ਜਾਂ ਸਿਮਰਨ ਵਗੈਰਾ ਕਰਦੇ ਹਨ। ਜਿਹੜੇ ਉਹ ਭਗਤੀ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ, ਮਰਨ ਤੋਂ ਬਾਅਦ ਇਹਨੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਬੈਕੁੰਠ ਸੋ ਗੁਰੂ ਨਾਨਕ ਦੇ ਲੋਕ ਵਿੱਚ ਥਾਂ ਮਿਲਦਾ, ਵਾਹਿਗੁਰੂ ਦੇ ਲੋਕ ਵਿੱਚ ਥਾਂ ਮਿਲਦਾ, ਸਾਕਾਰ ਬ੍ਰਹਮ ਦੇ ਲੋਕ ਵਿੱਚ ਉਹਨਾਂ ਨੂੰ ਥਾਂ ਮਿਲਦਾ। ਇਹ ਅਵਸਥਾ ਇੱਥੇ ਦਰਸਾਈ ਹੈ। ਬਹੁਤਾ ਜ਼ਿਆਦਾ ਸੁੱਖ ਸ਼ਾਂਤੀ ਰਹਿੰਦੀ। ਕਬੀਰ ਇੱਕ ਗਰੀਬ ਜੁਲਾਹਾ ਸੀ,
ਉਸ ਵਕਤ ਦੇ ਬਾਦਸ਼ਾਹਾਂ ਦੇ ਨਾਲ ਕਰੋੜਾਂ ਗੁਣਾ ਜ਼ਿਆਦਾ ਸੁੱਖ ਦੀ ਜ਼ਿੰਦਗੀ ਬਤੀਤ ਕੀਤੀ। ਆਪਣੀ ਨੀ ਹੋਰ ਨਾ ਬੇਅੰਤ ਨੂੰ ਫੈਲ ਪਹੁੰਚਾਇਆ, ਉਹਨਾਂ ਦੀ ਸੁੱਖ ਤੇ ਸੱਤ ਕਰੋੜ ਜੀਵਨ ਦਾ ਉਧਾਰ ਹੋਇਆ। ਇਸੀ ਤਰ੍ਹਾਂ ਨਾਮ ਦੇ ਕਰੀਬ ਛੀਮ ਬਸ, ਲੇਕਿਨ ਉਸ ਵਕਤ ਦੇ ਬਾਦਸ਼ਾਹਾਂ ਦੇ ਨਾਲ ਵਾਹਿਗੁਰੂ ਦੀ ਭਗਤੀ ਦੇ ਬਲ ਕਰਕੇ ਹਜ਼ਾਰਾਂ ਗੁਣਾ ਜ਼ਿਆਦਾ ਸੁੱਖ ਦੀ ਜ਼ਿੰਦਗੀ ਬਤੀਤ ਕੀਤੀ। ਰਵਿਦਾਸ ਚਮਾਰ ਸੀ, ਉਸਨੇ ਉਸ ਵਕਤ ਦੇ ਬਾਦਸ਼ਾਹ ਨਾਲ ਲੱਖਾਂ ਗੁਣਾ ਜ਼ਿਆਦਾ ਸੁੱਖ ਦੀ ਜ਼ਿੰਦਗੀ ਬਤੀਤ ਕੀਤੀ, ਬਲਕਿ ਹੋਰਨਾਂ ਦੀਆਂ ਜ਼ਿੰਦਗੀਆਂ ਸੁੱਖੀ ਬਣਾਈਆਂ। ਇਨਸਾਨ ਜੇ ਹਜੇ ਆਪਣੀ ਜ਼ਿੰਦਗੀ ਬਣਾਉਂਦਾ ਹੋਵੇ ਜੀ, ਹੋਰ ਦੀ ਬਣਾ ਸਕਦਾ। ਇੱਕ ਜੀ ਨੇ ਸ਼ਰਾਬ ਛੱਡੀ ਹੋਵੇ, ਦੂਜੇ ਤੋਂ ਛਡਾ ਸਕਦਾ। ਜਿਹੜਾ ਪੀਂਦਾ ਉਹ ਦੂਜੇ ਤੋਂ ਛਡਾ ਨਹੀਂ ਸਕਦਾ, ਕਿਉਂ? ਖੁਦ ਪੀਂਦਾ। ਇਸੀ ਤਰ੍ਹਾਂ ਜਿਹੋ ਜਿਹਾ ਆਪਣੀ ਜ਼ਿੰਦਗੀ ਇਨਸਾਨ ਬਣਾਉਂਦਾ ਹੈ, ਬਹੁਤਾਂ ਦੀ ਇਹੋ ਜਿਹੀ ਬਣਾਉਣ ਨੂੰ ਸਮਰੱਥ ਹੋਇਆ ਕਰਦਾ ਹੈ। ਸੋ ਇਸੀ ਤਰ੍ਹਾਂ ਸੈਨ ਨਾ ਹੀ ਸੀ, ਆਪਣੀ ਉਸਦੀ ਜ਼ਿੰਦਗੀ ਕਿਸੇ ਵੀ ਸੁੱਖ ਦੀ ਬਤੀਤ ਹੋਈ, ਹੋਰਨਾਂ ਦੀ ਬਹੁਤੀਆਂ ਦੀ ਤੰਨਾ ਜਗ ਸੀ। ਸੋ ਇਸੀ ਤਰ੍ਹਾਂ ਹੀ ਹੋਰ ਇਹ ਮਿਸਾਲਾਂ ਥੋੜੀ ਥੋੜੀ ਸਭ ਦੀ ਗੱਲ ਲੈ ਲਓ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨੀ ਪਰਮੇਸ਼ਰ ਦੇ ਪਿਆਰ। ਸੋ ਉਸ ਵਕਤ ਦੇ ਬਾਦਸ਼ਾਹ ਨਾਲ ਜ਼ਿਆਦਾ ਸੁੱਖ ਦੀ, ਅੱਜ ਕੱਲ੍ਹ ਵੀ ਇਸੀ ਤਰ੍ਹਾਂ ਹੀ ਹਾਲ। ਸਵੰਯੋਗ ਕਰਕੇ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਔਰ ਮਨ ਪ੍ਰਵਾਦ ਦੀ ਅਵਸਥਾ ਜਿਹੜੀ ਉਸਨੂੰ ਸ਼ਾਨਦਾਰ ਬਣਾਉਣ ਵਾਸਤੇ ਜੇ ਕੋਈ ਤਰੀਕਾ ਹੈ ਤੇ ਇਹ ਹੈ ਵਾਹਿਗੁਰੂ ਦੀ ਭਗਤੀ। ਸੋ ਆਓ ਇਉਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪ੍ਰੇਮੀ ਇੱਕ ਤੱਕ ਲਗਾ ਕੇ ਨੇਤਰਾਂ ਕਰਕੇ ਦੀਦਾਰ ਕਰਦੇ ਹੈ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹਨ, ਜਵਾਨ ਕਰਕੇ ਵੀ ਬਾਣੀ ਦਾ ਉਚਾਰਨ ਕਰਦੇ ਹਨ, ਮਾਨੋ ਦੂਸਰੇ ਵੈਕੁੰਠ ਦਾ ਆਨੰਦ ਮਾਣ ਰਹੇ ਹਨ। ਕਹਿ ਕਬੀਰ ਅਬ ਕਹੀਏ ਗਾਹੇ ਸਾਧ ਸੰਗਤ ਵੈਕੁੰਠੇ ਆਏ। ਵੈਕੁੰਠ ਦੇ ਵੀ ਸਾਕਾਰ ਬ੍ਰਹਮ ਦਾ ਵਾਸ ਹੈ, ਗੁਰੂ ਪਰਮੇਸ਼ਰ ਸਰੂਪ ਹੈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਪਾਏ। ਗੁਰੂ ਪਰਮੇਸ਼ਰ ਏਕੋ ਜਾਣ ਜੋ ਸੁਭਾਵੇ ਸੋ ਤੋਂ ਗੁਰੂ ਪਰਮੇਸ਼ਰ ਵੀ ਫਰਕ ਹੋਏਗੀ। ਸੋ ਪਰਮੇਸ਼ਰ ਸਾਕਾਰ ਬ੍ਰਹਮ ਦੇ ਲੋਕ ਨੂੰ ਸੱਚਖੰਡ ਵੈਕੁੰਠ ਕਿਹਾ ਜਾਂਦਾ ਹੈ, ਜਿੱਥੇ ਗੁਰੂ ਦਾ ਵਾਸ ਹੈ ਉੱਥੇ ਹੀ ਵੈਕੁੰਠ ਹੋਇਆ ਕਰਦਾ ਹੈ। ਤਾਂ ਵੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਨਾ। ਜਿਉਂ ਬੇਅੰਤ ਸਿੰਘ ਹਜ਼ੂਰ ਦੇ ਦੀਦਾਰ ਕਰਕੇ ਲਾਭ ਉਠਾ ਰਹੇ ਨੇ, ਇੱਕ ਬੜਾ ਸਾਰਾ ਵਿਦਵਾਨ ਪੰਡਿਤ ਵੇਦ ਵੇਤਾ ਸਾਧ ਸਿੰਘ ਵਿਦਿਆ ਬੜੀ ਚੰਗੀ ਚੀਜ਼ ਹੈ, ਵਿਦਿਆ ਨੂੰ ਸਿਆਣੇ ਲੋਕਾਂ ਨੇ ਤੀਸਰਾ ਨੇਤਰ ਦੱਸਿਆ। ਸੋ ਵਿਦਿਆ ਬੜੇ ਭਰਮਾਂ ਨੂੰ ਦੂਰ ਕਰਦੀ ਹੈ, ਵਿਦਿਆ ਨੂੰ ਪ੍ਰਾਪਤ ਕਰਕੇ ਜਲਦੀ ਆਤਮ ਉੱਨਤੀ ਕਰ ਸਕਦਾ ਹੈ, ਪਰ ਜੇਕਰ ਵਿਦਿਆ ਨੂੰ ਪੜ੍ਹ ਕੇ ਝਗੜੇ ਕਰਨ ਦੀ ਆਦਤ ਪੈ ਜੇ, ਸਾਧ ਸਿੰਘ ਉਹ ਵਿਦਿਆ ਤਿੰਨ ਤਾਪਾਂ ਦੀ ਵਜ੍ਹਾ ਸੱਤ ਤਾਪ ਚੜਾ ਦੇਣਗੇ। ਤਿੰਨ ਤਾਪ ਤਾਂ ਆਮ ਲੋਕਾਂ ਨੂੰ ਚੜੇ ਗਏ ਨੇ ਆਦਿਆ ਤੋਂ ਬਾਅਦ। ਸੋ ਜੇ ਇਸ ਤੇ ਅਮਲ ਕੀਤਾ ਜਾਵੇ ਫਿਰ ਕਹਿਣਾ ਹੀ ਕੀ ਹੈ, ਸ਼ਾਂਤੀ ਬੋਲ ਬੜੀ ਚੰਗੀ ਚੀਜ਼ ਹੈ, ਛਿੱਪੀ ਚ ਗਿਰ ਜਾਏ ਮੋਤੀ ਬਣ ਜਾਂਦਾ। ਸਵੰਤੀ ਬੂੰਦ ਜੇਕਰ ਕੇਲੇ ਚ ਗਿਰ ਜਾਏ ਕਪੂਰ ਬਣ ਜਾਂਦਾ, ਉਹੀ ਸਵੰਤੀ ਬੂੰਦ ਜੇਕਰ ਗਿੱਦੜ ਦੀ ਮੂੰਹ ਡਿਗਦਰ ਕਹਿੰਦੇ ਹਲ ਕੇ ਜਾਂਦਾ। ਇਸੀ ਤਰ੍ਹਾਂ ਕਪਾਤਰ ਸੁਪਾਤਰ ਦਾ ਭੇਦ ਹੈ, ਵਿਦਿਆ ਚੰਗੀ ਚੀਜ਼ ਹੈ, ਬਹੁਤ ਹੈ ਜਿਸ ਲਾਈਨ ਦੀ ਵੀ ਵਿਦਿਆ, ਲੇਕਿਨ ਇੱਥੇ ਪਰਮਾਰਥਕ ਵਿਦਿਆ ਵੱਲ ਇਸ਼ਾਰਾ ਹੈ। ਸੋ ਵਿਦਿਆ ਚੰਗੀ ਚੀਜ਼ ਹੈ, ਲੇਕਿਨ ਇਸ ਤੇ ਅਮਲ ਕੀਤੀਆਂ ਬੜੀ ਜਲਦੀ ਸਫਲਤਾ ਪ੍ਰਾਪਤ ਹੁੰਦੀ ਹੈ। ਅਗਰ ਅਮਲ ਨਾ ਕੀਤਾ ਜਾਵੇ, ਵਤੰਡਾਵਾਦ ਵਿੱਚ ਪ੍ਰਵਿਰਤ ਹੋ ਜਾਏ, ਝਗੜੇ ਕਰਨ ਵਿੱਚ ਲੱਗ ਜਾਏ, ਸਾਥ ਨੂੰ ਫਿਰ ਦੁਖਦਾਈ ਕੀਤੀ। ਇਸੀ ਤਰ੍ਹਾਂ ਹੋ ਜਾਏ ਵਿਦਵਾਨ ਵੇਦਵੇਤਾ, ਵਿਦਿਆ ਤਾਂ ਸਪਸ਼ਟ ਬੜੀ ਸੀ, ਲੇਕਿਨ ਅਮਲ ਕਰਨ ਦੀ ਬਜਾਏ ਉਸਨੂੰ ਵਤੰਡੇ ਦਾ ਸੁਭਾਵ ਪੈ ਗਿਆ, ਝਗੜੇ ਦਾ ਸੁਭਾਵ ਪੈ ਗਿਆ। ਜਿੱਥੇ ਸੁਣਨਾ ਕੋਈ ਵਿਦਵਾਨ, ਉੱਥੇ ਜਾ ਕੇ ਚੈਲੰਜ ਦੇਣਾ ਵੀ ਮੇਰੇ ਨਾਲ ਚਰਚਾ ਕਰ, ਜੇ ਮੈਂ ਜਿੱਤ ਗਿਆ ਤੇਰੇ ਗ੍ਰੰਥ ਕੋਲ ਨੂੰ, ਜੇ ਤੂੰ ਜਿੱਤ ਗਿਆ ਤੇ ਮੇਰੇ ਕੋਲ ਵੀ। ਇਸੀ ਤਰ੍ਹਾਂ ਸਾਧ ਸਿੰਘ ਉਹ ਇੱਕ ਗੱਡਾ ਪੁਸਤਕਾਂ ਦਾ ਹੋਰਨਾਂ ਨੂੰ ਜਿੱਤ ਜਿੱਤ ਕੇ ਲੱਦੀ ਹੁੰਦਾ ਸੀ। ਉਹ ਵੀ ਉਹ ਦੌਰਾਨ ਨਿਕਲਿਆ ਕਿਤੇ। ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ ਉਸ ਮੌਕੇ ਤਕਰੀਬਨ ਸਾਢੇ ਸੱਤ ਸਾਲ ਦੀ ਸੀ, ਬਹੁਤ ਛੋਟੀ ਆਈ ਹੋਈ ਸੀ। ਉਮਰ ਦੇ ਲਿਹਾਜ਼ ਤੇ ਹਜ਼ੂਰ ਦੇ ਸੀਸ ਤੇ ਦੂਰ ਚਮਰ ਹੋ ਰਹੇ ਸੀ, ਕ੍ਰਿਸ਼ਨ ਦੀਦਾਰ ਕਰ ਰਹੀ ਸੀ। ਸਾਨੂੰ ਦੂਸਰਾ ਵੈਕੁੰਠ ਬਣਿਆ ਸੀ, ਦੂਰੋਂ ਦੇਖ ਕੇ ਨਿਗਾਹ ਮਾਰੀ ਜੀ, ਬੱਚਾ ਜਾ ਉੱਚੇ ਥਾਂ ਬੈਠਾ ਹੈ, ਬਹੁਤ ਸਾਰੇ ਲੋਕ ਬੈਠੇ ਹੋਏ ਨੇ, ਇਹ ਕੀ ਗੱਲ? ਸੇਵਾਦਾਰ ਅਕਸਰ ਕਹਿਦਾ ਹੁੰਦਾ ਗੁਰੂ ਕੇ ਦਰਬਾਰ ਦਾ ਵਿੱਚ ਵੀ ਖੜੇ ਹੁੰਦੇ ਥਾਂ ਥਾਂ ਦੂਰ ਦੂਰ ਤੱਕ ਇੰਤਜ਼ਾਮ ਵਾਸਤੇ ਸੇਵਾਦਾਰ ਖੜੇ ਹੁੰਦੇ, ਕਈ ਦੂਰ ਦੂਰ ਤੱਕ ਪ੍ਰੇਮੀ ਇੱਕ ਸੇਵਾਦਾਰ ਦੂਰ ਦੀ ਸੇਵਾ ਕਰਨ ਵਾਲਾ ਸੀ। ਉਸਨੂੰ ਉਸਨੇ ਪੁੱਛਿਆ ਵੀ ਕਠਪਟ ਕੈਸਾ ਹੈ, ਉਸ ਪੰਡਿਤ ਨੇ ਕਠਪਟ ਕੈਸਾ ਹੈ, ਉਹਨਾਂ ਕਿਹਾ ਜੀ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਕੈਥਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਹਨ, ਉਹਨਾਂ ਦੀ ਹਜ਼ੂਰੀ ਵਿੱਚ ਸੰਗਤਾਂ ਬੈਠੀਆਂ, ਹਜ਼ੂਰ ਦੇ ਪਵਿੱਤਰ ਦੀਦਾਰ ਕਰਦੇ ਹਨ, ਇੰਨਾ ਕਰਕੇ ਗੁਰੂ ਦੀ ਬਾਣੀ ਸੁਣਦੇ ਹਨ, ਜਵਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਸੋ ਇਹ ਗੁਰੂ ਸੱਚੇ ਪਾਤਸ਼ਾਹ ਦਾ ਦਰਬਾਰ ਹੈ।
ਹਜ਼ੂਰ ਦਾ ਪਵਿੱਤਰ ਸ਼ੁਭ ਨਾਮ ਗੁਰੂ ਹਰਕ੍ਰਿਸ਼ਨ ਮਹਾਰਾਜ ਇਹ ਸੁਣ ਕੇ ਤੋਂ ਆਇਆ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੌਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਜਿਨ੍ਹਾਂ ਨੇ ਅਰਜਨ ਦਾ ਅਗਿਆਨ ਨਸ਼ਟ ਕਰਨ ਵਾਸਤੇ ਸਾਰਾ ਦੇਗੀ ਦਾ ਉਚਾਰਨ ਕੀਤੀ ਹੈ ਤਾਂ ਉਹਨਾਂ ਦੇ ਨਾਂ ਨਾਲੋਂ ਵੀ ਦੋ ਹਰਕ੍ਰਿਸ਼ਨ ਦੋ ਅੱਖਰ ਜ਼ਿਆਦਾ ਲਗਾ ਲਏ ਤੋ ਆਪਣੇ ਕੁਦਰਤ ਜਿਤ ਵਿਸ਼ੀ ਕਿਉਂਕਿ ਉਸ ਤਰੀਕੇ ਦੇ ਇਹ ਜੇ ਜਗਤੀ ਬੇਦਾ ਚਾਲ ਚਲਤੇ ਕੇ ਪਾਸੇ ਚਲੇ ਪਰਮਾਰਥ ਨਾ ਸੰਭਾਵ ਦੇਖੋ ਜਾਂ ਕਿਵੇਂ ਇਹ ਜੇ ਬਚਨ ਉਚਾਰਨ ਕੀਤੇ ਸਾਧਕ ਸ਼ਰਧਾਵਾਨ ਦੀ ਨੁਕਤਾ ਨਿਗਾਹ ਹੋਰ ਹੁੰਦੀ ਹੈ ਸ਼ਰਧਾਹੀਨ ਉਸਦੀ ਨੁਕਤਾ ਨਿਗਾਹ ਹੋਰ ਹੁੰਦੀ ਹੈ ਸਰਵ ਸਵਾਜੀ ਬਿਨਾਂ ਸ਼ਰਧਾ ਨਾ ਅਸ਼ਰਧਕ ਦਾ ਉਹਦੀ ਨੁਕਤਾ ਨਿਗਾਹ ਹੋਰ ਹੁੰਦੀ ਕਿਸੇ ਵਿਅਕਤੀ ਦੇ ਐਸੇ ਕੁਦਰਤੀ ਗੱਲ ਉਹ ਕਿਉਂਕਿ ਵਿਦਿਆ ਦਾ ਅੰਗਰੂ ਚੜਿਆ ਹੋਇਆ ਸੀ ਵੀ ਚੜੀ ਹੋਈ ਸੀ ਉਸਨੇ ਅਜੇ ਲਫ਼ਜ਼ ਨਹੀਂ ਕਹਿਣੇ ਸਨ ਜਦੋਂ ਇਹ ਲਫ਼ਜ਼ ਕਹੇ ਕਹਿਣ ਲੱਗਾ ਅੱਛਾ ਕ੍ਰਿਸ਼ਨ ਜੀ ਨੇ ਤਾਂ ਸਾਰਾ ਰਿਆਲ ਜਾਣ ਕੀਤੇ ਅਗਿਆਨ ਨਸ਼ਟ ਕੀਤਾ ਅਰਜਨ ਦਾ ਫਿਰ ਮੁੜ ਕੇ ਜੰਗ ਆਪਣੇ ਫਰਸ਼ ਦੇ ਖੜਾ ਕੀਤਾ ਇੱਕ ਮੈਨੂੰ ਸਲੋਕ ਦੇ ਅਰਥ ਕਰਦੇ ਤਾਂ ਵੀ ਮੈਂ ਮੰਨ ਲੈਂਦੇ ਹੈਂ ਗੁਰੂ ਦੀ ਸ਼ਾਨ ਵਿੱਚ ਸਿੱਖ ਤੋਂ ਨਹੀਂ ਜਰਿਆ ਜਾਂਦਾ ਸੋ ਸਿੱਖ ਨੂੰ ਕੁਛ ਦੁੱਖ ਮਹਿਸੂਸ ਹੈ ਕਹਿੰਦੇ ਪੰਡੇ ਵੀ ਠਹਿਰ ਦੌੜ ਕੇ ਹਜ਼ੂਰ ਦੇ ਚਰਨ ਵਿੱਚ ਬੋਲ ਗਈ ਨੂੰ ਅੱਜ ਆਪ ਪਤਿਤ ਪਾਵਨ ਹੋ ਆਪ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਆਏ ਹੋ ਸਰਵਗ ਹੋ ਕੀ ਨਹੀਂ ਕਰ ਸਕਦੇ ਆਹ ਇੱਕ ਪੰਡਿਤ ਵਿਦਿਆ ਦਾ ਵਿਚਾਰਾ ਬੜੀ ਪੜੇ ਲੇਕਿਨ ਵਿਦਿਆ ਪੜ੍ਹ ਕੇ ਅਮਲ ਨਹੀਂ ਪ੍ਰਤੀਤ ਹੁੰਦਾ ਕਿਉਂਕਿ ਕੁਦਰਤ ਹੀ ਬੰਦਾ ਹੈ ਇਸ ਕਰਕੇ ਇਹੋ ਜਿਹੇ ਲਫ਼ਜ਼ ਕਹਿੰਦੇ ਹਜ਼ੂਰ ਦਾ ਪਤਿਤ ਪਾਵਨ ਵਿਰਧ ਹੈ ਜੇ ਸਲੋਕ ਦੇ ਅਰਥ ਕਰਨ ਕੋਈ ਇਸ ਚਾ ਜਵਾਬ ਨਹੀਂ ਆਪਦੇ ਵਾਸਤੇ ਆਪ ਸਭ ਕੁਛ ਕਰਨ ਨੂੰ ਸਮਰੱਥ ਹੋ ਮੇਰੇ ਚੰਗੇ ਗੁਰੂ ਜੀ ਨੇ ਬੁਲਾ ਲਿਆ ਪੰਡਿਤ ਜੀ ਨੇ ਆ ਕਹਿਣਾ ਪੰਡਿਤ ਚਲੋ ਆਪਣੇ ਅਰਥ ਜਿਹੜੇ ਚੁਣਨੇ ਸ਼ੰਕਾ ਕਰਨੇ ਕਰ ਲਓ ਉੱਥੇ ਸਭ ਨਿਵਰਤ ਹੋ ਜਾਣਗੇ ਆਇਆ ਆ ਕੇ ਸ਼ਰਧਾ ਕਿਉਂਕਿ ਦਿਲੋਂ ਹੈ ਨਹੀਂ ਸੀ ਉੱਪਰ ਉੱਪਰ ਸਿਰ ਨੂੰ ਆਇਆ ਗੁਰੂ ਜੀ ਮਿਰਜ਼ਾ ਦਾ ਸਿਰ ਨਾਲ ਪੰਡਿਤ ਜੀ ਬੈਠੇ ਬੈਠ ਗਏ ਦੱਸੋ ਸੁਣਾ ਹਾਂ ਮਹਾਰਾਜ ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ ਹਜ਼ੂਰ ਕਿਰਪਾ ਕਰਨ ਤੇ ਮੈਨੂੰ ਇੱਕ ਸਲੋਕ ਦੇ ਅਰਥ ਕਰਕੇ ਗੁਰੂ ਜੀ ਨੇ ਸੋਚਿਆ ਜੇ ਅਸੀਂ ਅਰਥ ਕਰ ਦਿੱਤੇ ਇਹਦਾ ਸ਼ੰਕਾ ਫਿਰ ਵੀ ਦੂਰ ਨਹੀਂ ਹੋਣੀ ਇਹਦੇ ਚਿੱਤ ਵਿੱਚ ਇਹ ਗੁਜ਼ਰੇ ਕਿ ਇਹਨਾਂ ਦੇ ਪਿਤਾ ਨੇ ਪੜ੍ਹਾ ਦਿੱਤਾ ਉਹਨੇ ਕਿਸ ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ ਆਹ ਪਿੰਡ ਸਾਹਮਣੇ ਕਿਤਨਾ ਵੱਡਾ ਕਸਬਾ ਹੈ ਜਿਸ ਸ਼ਖਸ ਨੂੰ ਲਿਆ ਗੁਰੂ ਦੀ ਕਿਰਪਾ ਕਰਕੇ ਉਪਰੰਤ ਵਿਅਰਥ ਕਰਵਾਇਆ ਜਾ ਸਕਦੀ ਕੋਈ ਇਸ ਤਰ੍ਹਾਂ ਬਾਤ ਨਹੀਂ ਸੋ ਪੰਡਿਤ ਉਸ ਨਗਰ ਪੰਜੋਖਰੇ ਵਿੱਚ ਪ੍ਰਵੇਸ਼ ਕਰਦਾ ਹੈ ਛਿੱਜੂ ਨਾਮ ਕਰਕੇ ਜੀਵਨ ਬੋਲਾ ਵੀ ਸੀ ਅੱਖਾਂ ਤੋਂ ਬੜਾ ਘੱਟ ਪੀਂਦਾ ਸੀ ਸੁਭਾਅ ਦਾ ਉਹ ਗੁੱਛੇ ਮੂਢ ਜਿਹਾ ਹੀ ਸੀ ਉਸ ਨੂੰ ਮੁੱਢ ਤੇ ਪਕੜ ਕੇ ਲਾਇਆ ਕਹਿਣਗੇ ਇਹ ਤਾਂ ਮਹਾਰਾਜ ਕਿਰਪਾ ਕਰੋ ਗੁਰੂ ਜੀ ਨੇ ਅੰਤਰੀ ਕਿਰਪਾ ਦ੍ਰਿਸ਼ਟੀ ਕੀਤੀ ਔਰ ਸਿਰ ਦੇ ਉੱਪਰ ਆਪਣੀ ਛੋਟੀ ਜਿਹੀ ਆਯੂ ਦੇ ਲਿਹਾਜ਼ ਤੇ ਹੱਥ ਵੀ ਛੱਡੀ ਸੀ ਛੱਡੀ ਰੱਖ ਦਿੱਤੀ ਛੱਡੀ ਨਹੀਂ ਰੱਖੀ ਮਨ ਉਸ ਬਹਾਨੇ ਤਮਾਮ ਦੁਨੀਆਂ ਦੀ ਵਿਦਿਆ ਉਸਦੇ ਦਿਮਾਗ ਵਿੱਚ ਪੜ ਦਿੱਤੀ ਸੋ ਉਸਨੂੰ ਕਿਤਾ ਅਨੁਭਵ ਹੋ ਗਿਆ ਪੰਡਿਤ ਨੂੰ ਕਿਹਾ ਸਲੋਕ ਬੋਲੋ ਪੰਡਿਤ ਸਲੋਕ ਬੋਲਦਾ ਐਸੀ ਅਸਚਰਜ ਅਰਥ ਕਰਕੇ ਸੁਣਾਉਂਦਾ ਚਾਨੀ ਡਿੱਗਿਆ ਅਰਥ ਕੀਤੀ ਗਰੀਬਣਾ ਮੈਂ ਸਮਝਦੇ ਸਾਰ ਵਸਤੂ ਵਿਦਿਆ ਹੀ ਹੈ ਲੇਕਿਨ ਆਪ ਕਿਰਪਾ ਕਰੋ ਇਸ ਵਿਦਿਆ ਨੇ ਇਸ ਤੇ ਕਿਉਂਕਿ ਮੈਂ ਅਮਲ ਨਹੀਂ ਕੀਤਾ ਮੈਨੂੰ ਇਹਨੇ ਮੇਰਾ ਚਿੱਤ ਅਸ਼ਾਂਤੀ ਰੱਖਿਆ ਮੇਰਾ ਚਿੱਤ ਨੂੰ ਵਧੇ ਪੱਖੇ ਜਾਣਾ ਪੈਂਦਾ ਮੇਰੇ ਕੋਲ ਸ਼ਾਂਤੀ ਦੀ ਦਾਤ ਪੱਖੇ ਸਾਧਕ ਸ਼ਾਂਤੀ ਵੱਡੀ ਚੀਜ਼ ਹੈ ਤਿੰਨਾਂ ਲੋਕਾਂ ਚੌਦਾਂ ਪਵਨਾਂ ਸਭ ਤੋਂ ਵੱਡੀ ਚੀਜ਼ ਜਿਹੜੀ ਵੱਡੀ ਦਾਤ ਹੈ ਪੀਸ ਆਫ ਮਾਇੰਡ ਹੈ ਸ਼ਾਂਤੀ ਹੈ ਇਸ ਦੇ ਵਾਸਤੇ ਸਵਰਗ ਦੇ ਰਾਜ ਇੰਦਰ ਵਰਗੇ ਵੀ ਬੇਤਾਬ ਹਨ ਤੜਫ ਰਹੇ ਹਨ ਪਰ ਉਹਨਾਂ ਨੂੰ ਉਸ ਸਵਰਗ ਲੋਕ ਦੇ ਵਿੱਚ ਦੁਰਲੱਭ ਹੈ ਕਿਉਂਕਿ ਮਾਤ ਲੋਕ ਮਨੁੱਖਾਂ ਦੇ ਤੋਂ ਬਿਨਾਂ ਇਹ ਪ੍ਰਾਪਤ ਹੋ ਨਹੀਂ ਸਕਦੀ ਇਸ ਵਾਸਤੇ ਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਸ਼ਾਂਤੀ ਪਹਿਲੇ ਨਿਮਰਤਾ ਇਹਦੇ ਵਿੱਚ ਆਵੇ ਨਿਮਰਤਾ ਵਾਸਤੇ ਗੁਰੂ ਘਰ ਨੂੰ ਸੇਵਾ ਦੱਸੀ ਹੈ ਪਹਿਲੇ ਸੇਵਾ ਕੀਤੀਆਂ ਮੰਨੀਆਂ ਹੁੰਦੀਆਂ ਮੰਨੀਆਂ ਹੁੰਦਾ ਨਿਮਰਤਾ ਆਉਂਦੀ ਹੈ ਨਿਮਰਤਾ ਆਉਂਦੀ ਉਹਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਨਾਮ ਦਾ ਯਾਨੀ ਚਿੱਤ ਦੀ ਇਕਾਗਰਤਾ ਹੁੰਦੀ ਹੈ ਨਾਮ ਚਿੱਤ ਇਕਾਗਰ ਹੁੰਦਾ ਸ਼ਾਂਤੀ ਆਉਂਦੀ ਹੈ ਅਗਿਆਨ ਨਸ਼ਟ ਹੋ ਕੇ ਪੂਰਨ ਸੁਖੀ ਹੋ ਜਾਂਦਾ ਹੈ ਸੋ ਨਿਸ਼ਾਨ ਲਾ ਕੇ ਪੰਡਿਤ ਜਿਵੇਂ ਉਸ ਪੰਡਿਤ ਨੇ ਪੰਡਿਤ ਤੋਂ ਗੁਰੂ ਜੀ ਨੇ ਗਿਆਨ ਕਰਵਾਇਆ ਸੀ
ਜਿਹੜਾ ਮੂਰਖਾਂ ਤੋਂ ਪੰਡਿਤ
ਰਾਜਾ ਸ਼ਰਮਾ ਵਿੱਚ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਾਂ ਤੇਰੀ, ਵਸਤੋ ਜੈ ਸਰੂਪ ਜੈ ਰੂਪ ਜੈ ਸੈ ਵਸਤੋ ਹੋਏ ਹੋਏ ਸੁਜੇ ਗੁਜਰ ਹੋਏ ਸੁਬਸ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੁਰਖ ਤੇ ਪੰਡਿਤ ਕਰਵੋ ਪੰਡਿਤ ਮੁਗਧਾਰੀ ਨਾਰੀ ਤੇਰੀ ਪੁਰਖ ਕਰਾਵੇ ਪੁਰਖ ਤੇ ਨਾਰੀ ਕੋ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲੇ ਪਰਮੇਸ਼ਰ ਸਰਵ ਕਲਾਸ ਉਸਦਾ ਗੁਰੂ ਸਤਿਗੁਰੂ ਨਾਨਕ ਹਾਂਜੀ ਜਿਵੇਂ ਛਿੱਜੂ ਮੂੜ ਤੋਂ ਗੂੰਗੇ ਤੋਂ ਬੋਲੇ ਤੋਂ ਨਿਗਾਹ ਦੇ ਕਮਜ਼ੋਰ ਤੋਂ ਅਸਚਰਜ ਅਰਥ ਕਰਵਾਏ ਇਸੀ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਕਰਕੇ ਬਘਿਆੜ ਨੂੰ ਮਨੁੱਖੀ ਬੋਲੀ ਵਿੱਚ ਬੋਲਣ ਦੀ ਤਾਕਤ ਹੋ ਚੀਜ਼ ਦੇ ਕਿਤਨੇ ਕਿਤਨੇ ਨਾਂ ਰੱਖੇ ਹੁੰਦੇ ਹੀ ਪਾਣੀ ਹੈ ਆਪ ਹੈ ਕੁੱਭ ਹੈ, ਵਾਟਰ ਹੈ, ਜਲ ਹੈ, ਕੋਈ ਚੀਜ਼ ਦੇ ਨਾਲ। ਸੋ ਨੇਕਾ ਬੋਲੀ ਇਸੀ ਤਰ੍ਹਾਂ ਉਸ ਪਰਮੇਸ਼ਰ ਸਰਵ ਸ਼ਕਤੀਮਾਨ ਜਿਸ ਦਾ ਸਿੰਪਲ ਲਕਸ਼ਣ ਸਭ ਚਿਤ ਆਨੰਦ ਹੈ, ਅਨੇਕਾਂ ਨਾਮ ਉਸਦੇ ਰੱਖੇ ਜਾ ਸਕਦੇ ਹਨ, ਰੱਖੇ ਹਨ। ਕੁਛ ਰੱਖ ਲਓ, ਐਡੀ ਵੱਡੀ ਸ੍ਰਿਸ਼ਟੀ ਆਪਣੇ ਆਪ ਥੋੜੋ ਬਣ ਗਈ, ਉਹਦੇ ਅਸੂਲ ਆਪਣੇ ਆਪ ਥੋੜੋ ਕਿਸੇ ਨਿਯਮਾਂ ਦੇ ਮੁਤਾਬਕ ਚੱਲ ਰਹੇ ਨੇ। ਇੱਕ ਆਸਮਾਨ ਦੇ ਵਿੱਚ ਹਵਾਈ ਜਹਾਜ਼ ਉੱਡਦਿਆਂ ਦੇਖ ਕੇ ਇਨਸਾਨ ਦੇ ਚਿੱਤ ਵਿੱਚ ਵਸ਼ ਖਿਆਲ ਆਉਂਦਾ ਹੈ ਕਿ ਇਸ ਦਾ ਕੋਈ ਨਾ ਕੋਈ ਬਣਾਉਣ ਵਾਲਾ ਹੈ, ਆਪਣੇ ਆਪ ਥੋੜੋ ਬਣੇ। ਭਾਵੇਂ ਉਹ ਬਣਾਉਣ ਵਾਲਾ ਹਾਜ਼ਰ ਨਹੀਂ ਹੁੰਦਾ, ਬਣਾਉਣ ਵਾਲਾ ਉੱਥੇ ਨਹੀਂ ਵੀ ਦੇਖਿਆ ਹੁੰਦਾ, ਖਿਆਲ ਤਾਂ ਆਉਂਦਾ ਕੋਈ ਨਾ ਕੋਈ ਕਰਤਾ ਹੈ। ਇੱਕ ਚੀਜ਼ ਦਾ ਮੈਕਰੋਫੋਨ ਇਸ ਚੀਜ਼ ਨੂੰ ਦੇਖ ਕੇ ਖਿਆਲ ਆਉਂਦਾ ਕਿਸ ਨੇ ਕਹੀ ਜੀ ਅੱਛੀ ਚੀਜ਼ ਬਣਾਈ, ਇਹਦਾ ਕੋਈ ਨਾ ਕੋਈ ਕਰਤਾ। ਮਕੈਨਿਕ ਬਿਲਡਿੰਗ ਦੇਖ ਕੇ ਖਿਆਲ ਆਉਂਦਾ ਕਿਸੇ ਇੰਜੀਨੀਅਰ ਨੇ ਕਿਸ ਤਰੀਕੇ ਸਿਰ ਬੜੀ ਅੱਛੀ ਬਣਾਈ, ਇੱਕ ਚੀਜ਼ ਨੂੰ ਦੇਖ ਕੇ ਉਹਦੇ ਕਰਤੇ ਦਾ ਖਿਆਲ ਆਉਂਦਾ। ਐਡੀ ਵੱਡੀ ਸ੍ਰਿਸ਼ਟੀ ਇਹਨੇ ਦੇਖ ਕੇ ਇਹਦੇ ਕਰਤੇ ਦਾ ਕਿਉਂ ਨਾ ਖਿਆਲ ਆਉਂਦਾ, ਇਸ ਨੂੰ ਇਹਦੇ ਕਰਤੇ ਨੂੰ ਕਰਤਾ ਪੁਰਖ ਦੱਸਿਆ ਹੈ, ਅਨੇਕਾਂ ਨਾਮ ਦੱਸੇ ਨੇ। ਸੋ ਕਿਉਂ ਕਰਕੇ ਉਸ ਤੋਂ ਮੁਨਕਰ ਕੈਸੇ ਹੋਇਆ ਜਾ ਸਕਦਾ? ਮੁਨਕਰ ਹੋਣਾ ਇਹ ਮਨ ਦਾ ਅਗਿਆਨ ਹੈ, ਭੁੱਲ ਹੈ। ਉਸ ਸੰਗ ਦੇ ਜਿਹੜੇ ਅਸਰ ਹੋ ਕੇ ਇਨਸਾਨ ਬਦੀ ਵਿੱਚ ਪ੍ਰਵਿਰਤ ਹੋਣ ਕਰਕੇ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਇਹਦਾ ਮਨ ਜਿਹੜਾ ਮਨ ਰੂਪੀ ਸ਼ੀਸ਼ਾ ਅੰਧ ਹੋ ਜਾਂਦਾ, ਮਨ ਰੂਪੀ ਸ਼ੀਸ਼ਾ ਜਿਹੜਾ ਮਹਿਲਾ ਹੋ ਜਾਂਦਾ। ਸੋ ਅਖੀਰ ਇਹ ਕਹਿਣ ਲੱਗ ਪੈਂਦਾ ਰੱਬ ਹੈ ਨੀ, ਰੱਬ ਇਸਦੇ ਇਹ ਕਹਿਣ ਮਾਤਰ ਇਹਦਾ ਇਹ ਮਤਲਬ ਰੱਬ ਦਾ ਅਭਾਵ ਹੋ ਗਿਆ। ਉਹ ਸਿੱਧੀ ਵੀ ਹਸਤੀ ਹੈ, ਸ਼ਾਹ ਮੇਰਾ ਸਦਾ ਹੈ, ਦੀਸੇ ਸ਼ਬਦ ਕਮਾਏ, ਉਹ ਹੋਣੀ ਕਦੇ ਨਾ ਨਾ ਆਵੇ। ਉਸਦਾ ਅਭਾਵ ਨੀ ਕਦੇ ਹੁੰਦਾ, ਸਿੱਧੀ ਵੀ ਹਸਤੀ ਹੈ। ਸੋ ਉਸ ਨੂੰ ਦਰਸ਼ਨ ਕਰਨ ਵਾਸਤੇ, ਉਸਦਾ ਦੀਦਾਰ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ, ਉਸ ਦੁਆਰਾ ਪ੍ਰਗਟ ਹੋ ਜਾਂਦਾ। ਜਿਹਨਾਂ ਨੇ ਪ੍ਰਗਟ ਕੀਤਾ ਅਸਤਮਤ ਇਸੇ ਤਰ੍ਹਾਂ ਹੀ ਕੀਤਾ। ਖਿਆਲ ਕਰੋ ਮਰਦਾਨਾ, ਮਰਦਾਨੇ ਨੂੰ ਵਿਗਿਆੜ ਕਰੇ ਭਾਈ ਮਰਦਾਨਾ, ਨਾਸਤਿਕ ਤੇ ਆਸਤਿਕ, ਜਿਹਨੇ ਨਾਸਤਿਕ ਗਲਤ ਰਸਤੇ ਤੇ ਜਾਣ ਵਾਲਾ ਬੰਦਾ, ਆਸਤਿਕ ਜਿਹੜਾ ਹੈ ਠੀਕ ਰਸਤੇ ਤੇ ਜਾਣ ਵਾਲਾ। ਭਾਈ ਮਰਦਾਨਾ ਇਹ ਜਿਹੜਾ ਮੁਰਦਾ ਪਿਆ ਹੈ ਇਹ ਨਾਸਤਿਕ ਸੀ, ਆਪਣੀ ਜ਼ਿੰਦਗੀ ਵਿੱਚ ਇਹਨੇ ਕਦੇ ਵੀ ਰੱਬ ਦੀ ਰਸਤੇ ਤੇ ਵਿਸ਼ਵਾਸ ਨਹੀਂ ਲਿਆ, ਬਲਕਿ ਲੋਕਾਂ ਨੂੰ ਕਿਹਾ ਕਰਦਾ ਰੱਬ ਕੋਈ ਚੀਜ਼ ਨਹੀਂ। ਸੋ ਨਾਸਤਿਕ ਤਾਂ ਸਾਰੇ ਪਾਪਾਂ ਦੀ ਮਾਂ ਹੈ, ਇਹ ਸੋਚ ਕੇ ਵੀ ਪਿਛਲੇ ਪਾਪਾਂ ਦਾ ਫਲ, ਪਿਛਲੇ ਗੁਨਾਹਾਂ ਦਾ ਫਲ, ਪਹਿਲੇ ਹੀ ਮੈਂ ਤਾਮਸੀ ਜੋਨੀ ਵਿਗਿਆੜ ਜੋਨੀ ਵਿੱਚ ਫਿਰ ਰਹੇ ਹਾਂ, ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਸ਼ਾਇਦ ਮੇਰੇ ਵਾਸਤੇ ਕੋਈ ਨਯਾ ਨਰਕ ਨਾ ਸੀ, ਇਸ ਨੂੰ ਛੋੜ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਹੋਈ ਸੀ, ਦੁਬਾਰਾ ਫਿਰ ਮੈਂ ਮੁੜ ਕੇ ਆਇਆ ਵੀ ਸ਼ਾਇਦ ਕੋਈ ਅੰਗ ਪਵਿੱਤਰ ਹੋਵੇ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਕਿਤੇ ਚਲਾ ਗਿਆ ਹੋਵੇ, ਅਸੀਂ ਕੋਈ ਟਹਿਲ ਸੇਵਾ ਕਮਾ ਲਿਓ, ਗੁਰੂ ਕਿਸੇ ਗੁਰੂ ਪਿਆਰਿਆਂ ਦੀ ਨੇਤਾ ਨਾਲ, ਗੁਰੂ ਪਿਆਰਿਆਂ ਦੇ ਦਰਸ਼ਨ ਪਿਆਰ ਨਾਲ, ਸ਼ਰਧਾ ਨਾਲ ਕਰ ਲਈ ਹਾਂ, ਜਾਂ ਹੋਰ ਨੀ ਜੇ ਇਹਦੇ ਪਾਸ ਜਾਂਦੇ ਹਾਂ ਕਿਸੇ ਸਤਪੁਰਸ਼ ਦੇ ਤੁਰੇ ਜਾਂਦੇ ਹਾਂ, ਚਰਨ ਧੂੜੀ ਪੈ ਗਈ ਮੇਰੇ ਸਰੀਰ ਤੇ, ਕੋਈ ਅੰਗ ਪਵਿੱਤਰ ਹੋਵੇ ਥੋੜੀ ਬਹੁਤੀ ਕੁਪਤਾ ਦੂਰ ਕਰਾਂ, ਇਸੀ ਕਰਕੇ ਮੈਂ ਕੱਲਾ ਕੱਲਾ ਅੰਗ ਸੁੰਘਿਆ। ਪਰ ਭਾਈ ਮਰਦਾਨਾ ਬਿਲਕੁਲ ਹੀ ਕੋਰਾ ਸੀ, ਇਸ ਕਰਕੇ ਮੈਂ ਇਸ ਨੂੰ ਛੋੜ ਕੇ ਚਲਿਆ, ਭੁੱਖ ਤਾਂ ਡਾਢੀ ਲੱਗੀ ਹੋਈ ਹੈ। ਜਦੋਂ ਇਹ ਗੱਲ ਉਸ ਬਗਿਆੜ ਨੇ ਕਹੀ, ਗੁਰੂ ਜੀ ਮੁਸਕਰਾ ਕੇ ਦੇਖਿਆ ਮਰਦਾਨੇ, ਉਹ ਭਗਤਹੀਨ ਪੁਰਸ਼ ਨੂੰ ਇਹ ਜੋ ਤਾਮਸੀ ਦੁਨੀਆਂ ਦੇ ਜਾਨਵਰ ਵੀ ਕੈਸਾ ਬੁਰਾ ਸਮਝਦੇ। ਫਿਰ ਸਾਡੇ ਮਤ ਵਿੱਚ ਵੀ ਅਸਹਿਣ ਪੁਰਸ਼ਾਂ ਦੀ ਨਿਗਾਹ ਵਿੱਚ ਉਸਦੀ ਮੁਕਤੀ ਹੀ ਕਿਹਾ, ਕਿਉਂ ਕਹਿੰਦੇ ਗੁਰੂ ਜੀ ਨੇ ਫਰਮਾਇਆ ਜਰਾ ਪ੍ਰਭਾਵ ਉਠਾ।